सिद्ध पीर सुरनाथ
बचन कहे सिद्ध ब्रह्म विद्या के सत पौड़िया पूर्ण ब्रह्म विद्या का सुख रूप करके गुरु साहब जी निरूपण किया है। सिद्धां नूं पुछिया से महाराज जी सरवण की महिमा दसो, सरवण का स्वरूप है के जो एक अद्वैत रूप परमेश्वर है उसके तात्पर्य का जो निर्णय करना है ये है सरवण का रूप। इस प्रकार सरवण का स्वरूप नहीं पुछिया सिद्धां ने, सरवण की महिमा पुछी है तो हजूर फरमाते हैं
सुने सिद्ध पीर सुरनाथ
सिद्ध सचे पातशाह के नाम सुन के सिद्ध बने है, ये पीर बने है, देवते बने है, नौ नाथ बने है, सब महाराज के नाम सरवण करके वड्डे बने है। जिस प्रकार सिद्धां का पीर जो मछिंद्र नाथ है शायद क्रौंच दीप दे विच बैठ करके शिव जी पार्वती नूं उपदेश देन लगे, अमर कथा सुनाउण लगे, तैनूं अमर करिए, अमर कथा जो सुन लगी उहनूं आस आ गई। आस जदों आई खुली ते उस वेले की वेखदी कि माछिया चल होया खड़ा है। उस वेले शिवा नूं पुछिया कि महाराज माछे दा सुभाव हुंदा चंचल हिलदा चलदा इक्के थां खड़ा की कारण है। कहण लगे हे पार्वती तूं तां आस कीती है, इह माछे ने अमर कथा सुन ली है, इहदे पेट विच वी इक सिद्ध पैदा होवेगा। सिद्धां दा पीर गोरखनाथ दा गुरु मछिंद्र नाथ महाराज के नाम सरवण करके मछी के पेट विच पैदा होया सी। इस प्रकार परमेश्वर के नाम की महिमा एडी वड्डी है, उह सिद्धां दा पीर मछिंद्र नाथ बनिया
सुरनाथ।
देवत्यां दा नाथ इंद्र भी परमेश्वर के नाम की महिमा, जिस वक्त इंद्र नूं गौतम ऋषि के घर जाने करके श्राप हो गया, संसद दान दे इंदर आया, उस वेले बड़ा रोया, ये सारे शरीर दे ते ब्याजियां फट गईयां, हजारां कोट दी न्याई जख्म हो के खून बगन लग गया, बहुत रोया इंदर उस वेले गौतम दे श्राप करके। जदों रोया ये मानसरोवर के कबला के बगीचे जाके लुक गया, उस वेले शिव जी ने जाके वेख्या रोंदा इंदर, कहिंदे हुण गल बणी है, तूं मैनूं ध्यान तूं वेख के हासी करदा सी। उस वेले कृष्ण संगे जी फिर ब्रिस्पत देवत्या का गुरु आया, इसने आके परमेश्वर के नाम का उच्चारण किया, इंद्र का महाराज के नाम के सुनने करके वो हजार भगां का हजार नेत्र हो गया। इस प्रकार साहब संगी जो इंद्र सी देवत्या का नाथ है महाराज के नाम सुनने करके हजार नेत्र वाला होकर स्वर्ग में आ गया सी। इस प्रकार परमेश्वर के नाम की बहुत महिमा वड्डी है। सारे सिद्ध जो 84 वो भी नाम के सरवण करके ही सिद्ध बने हैं। मुसलमानों के जो पीर हैं वो भी नाम नूं सुन के ही वड्डे बने हैं। ये देवते भी नौ नाथ भी चंबा नाथ चरपट नाथ घुगू नाथ आदिक ये सभी नौ नाथ जिन्ने हैं प्राण नाथ आदिक ये भी महाराज के नाम नूं सरवण करके ही वड्डे बने हैं। सारे नाम की सिद्ध ते पीर ते देवते दे नाथ सारे नाम के सरवण की महिमा का कथन करते हैं। सारे पदवियां जो कोई हुण सुनेगा वो भी सिद्ध बन की इच्छा करके सुनेगा सिद्ध बन जाएगा, पीर बन की इच्छा करके सुनेगा पीर बन जाएगा, देवता पर भी नहीं चाहने वाला देवता बन जाएगा, नाथ बन की इच्छा वाला नाथ जो सिद्धां दे पीर हुंदे हैं वड्डे हैं वो बन जाता है। इस प्रकार नाम के सरवण की महिमा नूं सिद्ध पीर सुरनाथ सारे सिद्ध भी सिद्धां दा पीर गोरखनाथ भी देवत्यां दा नाथ बृहस्पत आदिक भी सारे महाराज नाम के सरवण की महिमा नूं गा रहे हैं।
सुने तरत तवल आकाश
सिद्ध पीर सुरनाथ जिन्हां पुरखां ने परमेश्वर के नाम के सरवण किया है उस महात्म नूं वो सब संगत जी पीड़ा उन्हां दी सिद्ध हो गई। जिवें इंद्र की पीड़ जिहड़ी सी वो हजार भगां दी मिट गई ते वो देवत्यां दा नाथ फिर इंद्र पदवी नूं आके प्राप्त हो गया जिहड़ा लुकिया बैठा सी मानसरोवर के कबलां के बगीचे विच। इस प्रकार परमेश्वर के नाम की महिमा बड़ी उच्ची है। जिन्हें जिन्होंने परमेश्वर के नाम नूं सुनिया है वह होमे की पीड़ उन्होंने सिद्ध हो गई जित ली है। सुर देवी संपदा के नाथ स्वामी बन के विवेकी पुरख बन गए हैं। सुने सिद्ध पीर सुरनाथ नाम के महिमा के ताई इस प्रकार उच्चारण कर दें सिद्ध जो मुग्ध पुरख हैं गे पीर जो मुसलमानों के गुरु हैं गे ते सिर दैवी संपदा वाले जेड़े हैं नाथ मन नचण वाले सब नाम के महात्म नूं गाउंदे हैं।
सुने तरत तवल आकाश
परमेश्वर के नाम नूं सुन करके ही पता लगता है कि धरती मेरा धार खड़ोती है। तवला जेड़ा है धरती नूं अचक्की खड़ा है आकाश विच, ये निराधार सारे खड़े बिनसम्मा बदल रहा है। ਇਹ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਨਾਮ ਦੇ ਆਸਰੇ ਹੀ ਸਾਰੇ ਖੜੋਤੇ ਹਨ ਪਰਮੇਸ਼ਵਰ ਦੇ। ਇੱਕ ਵਾਰੀ ਸ਼ੇਸ਼ ਨਾਗ ਦੇ ਪਾਸ ਜਸਵਾ ਮਿੱਤਰ ਨੇ ਪ੍ਰਸ਼ਨ ਕੀਤਾ ਕਿ ਹੇ ਮਹਾਰਾਜ, ਚਾਰ ਘੜੀ ਦੀ ਜਿਹੜੀ ਸੰਗਤ ਪਰਮੇਸ਼ਵਰ ਦਾ ਨਾਮ ਵਸਿਸ਼ਟ ਮੁਨੀ ਨੇ ਕਿਹਾ, ਹੁਣ ਕਿਹਾ ਬੜਾ ਮਹਾਤਮਾ ਤੇਰੇ 58,000 ਤਪ ਤੋਂ ਬਹੁਤਾ ਕਿਵੇਂ ਹੈ। ਸ਼ੇਸ਼ ਨਾਗ ਨੇ ਕਿਹਾ ਕਿ ਵੀ ਜਿਸਦੇ ਤੇ ਮਨ ਭਾਰ ਹੋਵੇ ਉਹਨੂੰ ਵੀ ਲਾਹ ਕੇ ਗੱਲ ਕਰਨੀ ਪੈਂਦੀ, ਮੇਰੇ ਤੇ ਮਹਾਰਾਜ ਇਹਨਾਂ ਪ੍ਰਿਥਵੀ ਦਾ ਧਾਰ ਰੱਖਿਆ। ਜਸਵਾ ਮਿੱਤਰ ਪਹਿਲਾਂ ਕੋਈ ਤਪ ਜਪ ਦਾ ਸੰਕਲਪ ਕਰਕੇ ਮੇਰਾ ਧਾਰ ਹੌਲਾ ਹੋ ਜੇ, ਫਿਰ ਮੈਂ ਤੇਰੇ ਨਾਲ ਬਚਨ ਕਰੂੰ। ਸ਼ੇਸ਼ ਨਾਗ ਨੇ ਇਹਨਾਂ ਆਪਣੇ 58,000 ਵਰੇ ਦਾ ਤਪ ਵਰਤ ਆਦਿ ਸਾਰੇ ਦਿੱਤੇ, ਧਰਤੀ ਮੇਰਾ ਧਾਰ ਨਾ ਖੜੀ। ਫਿਰ ਕਿਹਾ ਵਸਿਸ਼ਠ ਮੁਨੀ ਦੇ ਨਾਲ ਸੰਗਤ ਕੀਤੀ ਜਿਹੜੀ ਭਜਨ ਸਿਮਰਨ ਦੀ, ਉਹਦਾ ਮਹਾਤਮ ਦੇ ਉਹ ਤਾਂ ਧਰਤੀ ਮੇਰਾ ਧਾਰ ਖੜ ਗਈ। ਉਸ ਵਕਤ ਵਿਸ਼ਵਾ ਮਿੱਤਰ ਨੂੰ ਨਿਸ਼ਚਾ ਹੋ ਗਿਆ ਕਿ ਪਰਮੇਸ਼ਵਰ ਦੇ ਨਾਮ ਦਾ ਜਿਹੜਾ ਸਰਵਣ ਹੈ ਸੰਗਤ ਕਰਨੀ, ਇਹ ਬਹੁਤ ਵੱਡੀ ਹੈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਮਹਾਰਾਜ ਦੇ ਨਾਮ ਨੂੰ ਸੁਣ ਕੇ ਹੀ ਜਿਹੜੀ ਧਰਤੀ ਹੈ ਨਾਮ ਦੇ ਆਸਰੇ, ਪਹਿਲਾ ਵੀ ਨਾਮ ਦੇ ਆਸਰੇ, ਧਰਮ ਆਦਿਕ ਕੌਣ ਧਰਮ ਦਾ ਪੂਤ, ਆਕਾਸ਼ ਆਦਿ ਕੋਈ ਬਿਨਸਮਾ ਗਗਨ ਹਾਇਆ, ਇਹ ਸਾਰੇ ਨਾਮ ਦੇ ਸਰਵਣ ਦੇ ਮਹਾਤਮ ਦੇ ਕਰਕੇ ਹੀ ਸਾਰੇ ਇਸ ਬਣਗੇ। ਸਰਵਣ ਦੇ ਨਾਮ ਦੀ ਮਹਿਮਾ ਦੇ ਤਾਂ ਹੀ ਗਾਉਣ ਵਾਲੇ ਧਰਤੀ ਦੇ ਜਿਵੇਂ ਲੋਕ ਵਸਣ ਵਾਲੇ ਹੈ, ਧੌਲੇ ਵੀ ਨਹੀਂ ਜਿਹੜੇ ਉੱਜਲ ਪੁਰਖ ਹਨਗੇ ਧਰਮੀ ਹਨਗੇ, ਉਹ ਵੀ ਆਕਾਸ਼ ਦੀ ਨਹੀਂ, ਆਕਾਸ਼ਚਾਰੀ ਜਿਹੜੇ ਹਨ, ਦੇਵਤੇ ਆਦਿਕ ਸਭ ਨਾਮ ਦੇ ਸਰਵਣ ਦੀ ਮਹਿਮਾ ਦੇ ਤਾਂ ਹੀ ਗਾਉਂਦੇ ਹਨ। ਪਰਮੇਸ਼ਵਰ ਦੀ ਨਾਮ ਦੀ ਮਹਿਮਾ ਜਿਹੜੀ ਸਭ ਤੋਂ ਉੱਚੇ ਤੋਂ ਉੱਚੀ ਹੈ। ਸੁਣਿਆ ਧਰ ਕਵਲੇ ਆਕਾਸ਼, ਜਿਹਨਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਸੁਣਿਆ ਹੈ ਉਹਨਾਂ ਦੀ ਧਰਤੀ ਜਿਹੜੀ ਬੁੱਧੀ ਹੈ ਇਹ ਧਵਲ ਉੱਜਲ ਹੋ ਗਈ ਹੈ, ਤੇ ਆਕਾਸ਼ ਹਿਰਦਾ ਵੀ ਉਹਨਾਂ ਦਾ ਧੌਲ ਵੀ ਨਹੀਂ ਉੱਜਲ ਹੋ ਗਿਆ ਹੈ। ਇਸੇ ਪ੍ਰਕਾਰ ਪਰਮੇਸ਼ਵਰ ਦੇ ਨਾਮ ਦੇ ਸੁਣਨ ਦੇ ਕਰਕੇ ਧਰਤੀ ਜਿਹੜੀ ਭੂਮਿਕਾ ਹੈ ਤੁਰਿਆ ਪਰ ਧਵਲ ਉੱਜਲ ਪ੍ਰਾਪਤ ਹੋ ਜਾਂਦੀ ਹੈ, ਤੇ ਆਕਾਸ਼ ਚਿਰਾਕਾਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹਨਾਂ ਨੂੰ ਉਹਦੀ ਪ੍ਰਾਪਤੀ ਉਹ ਸਰਵਣ ਦੀ ਮਹਿਮਾ ਨੂੰ ਸਾਰੇ ਗਾ ਰਹੇ ਹੈ।
ਸੁਣਿਆ ਦੀਪ ਲੋਹ ਪਾਤਾਲ,
ਸੁਣ ਕੇ ਹੀ ਪਤਾ ਲੱਗਦਾ ਕਿ ਸੱਤ ਦੀਪ ਹਨ, ਇਹ ਲੋਕ ਹਨ, ਇਹ ਪਤਾਲ ਹਨ। ਸੋ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਸੱਤਾਂ ਦੀਪਾਂ ਦੇ ਵੀ ਜਿਹੜੇ ਕੁਰੂ ਖੰਡ ਹਾਲ ਚ ਨੌ ਖੰਡ ਹਨਗੇ, ਕੁਛ ਦੀਪ ਪੁਸ਼ਕਰ ਦੀਪ ਆਦਿਕ, ਇਸ ਪ੍ਰਕਾਰ ਜਿਹੜੇ ਦੀਪ ਹਨਗੇ, ਇਹ ਜੰਬੂ ਦੀਪ ਆਦਿਕ, ਇਹ ਸਾਰੇ ਦੀਪ ਜਿੰਨੇ ਹਨਗੇ, ਇਹਦੇ ਚ ਜਿੰਨੇ ਲੋਕ ਹਨ, ਪੂਰ ਮਹਿਰ ਭੋਗੋ ਜਨ ਤਪ ਆਦਿਕ, ਤੇ ਪਤਾਲ ਅਤਲ ਬਿਤਲੇ ਮਹਾਤਲ ਰਸਾਤਲ ਪਤਾਲ ਆਦਿਕ, ਸਾਰੇ ਮਹਾਰਾਜ ਦੇ ਨਾਮ ਦੀ ਮਹਿਮਾ ਨੂੰ ਸਗਣ ਨੂੰ ਮਹਾਤਮਾ ਨੂੰ ਜਾਣਦੇ ਕਹਿੰਦੇ ਨੇ ਕਿ ਧੰਨ ਹੈ ਮਹਾਰਾਜ ਸਾਹਿਬ ਦੇ ਨਾਮ ਦੀ ਮਹਿਮਾ। ਦੀਪਾਂ ਦੇ ਵਿੱਚ ਵੀ, ਲੋਕਾਂ ਦੇ ਵਿੱਚ ਵੀ, ਪਤਾਲਾਂ ਵਿੱਚ ਵੀ ਪਰਮੇਸ਼ਵਰ ਦੇ ਨਾਮ ਦੇ ਸੁਣਨ ਦੀ ਮਹਿਮਾ ਦੀ ਵਡਿਆਈ ਹੈ, ਸੋ ਕਹੀ ਨਹੀਂ ਜਾਂਦੀ। ਬੇਅੰਤ ਤੋਂ ਬੇਅੰਤ ਮਹਾਰਾਜ ਸਾਹਿਬ ਦੇ ਨਾਮ ਦੀ ਮਹਿਮਾ ਹੈ। ਸੁਣਿਆ ਦੀਪ ਲੋ ਪਾਤਾਲ, ਸਾਹਿਬ ਸਿੰਘ ਜਿਹੜਾ ਮਨ ਦੀਵੇ ਦੀ ਲੋ ਦੀ ਨਹੀਂ ਆਈ, ਖਿਲਣ ਵਾਲਾ ਚੰਚਲ ਹੈ, ਇਹ ਪਰਮੇਸ਼ਵਰ ਦੇ ਨਾਮ ਨੂੰ ਸੁਣ ਕਰਕੇ ਇਹ ਪਾਤਾਲ ਤਾਲ ਸਰੂਪ ਦੇ ਤਾਂ ਹੀ ਪਾ ਲੈਂਦਾ ਹੈ। ਅਤੇ ਸੁਣਿਆ ਦੀਪ ਲੋ ਪਾਤਾਲ, ਪਰਮੇਸ਼ਵਰ ਦੇ ਨਾਮ ਦੇ ਸਰਵਣ ਕਰਨੇ ਕਰਕੇ ਸਾਹਿਬ ਸਿੰਘ ਜੀ ਗਿਆਨ ਰੂਪੀ ਦੀਵੇ ਦਾ ਲੋ ਪ੍ਰਕਾਸ਼ ਹੋ ਜਾਂਦਾ ਹੈ, ਤੇ ਉਹ ਸਰੂਪ ਤਾਲ ਰੂਪ ਪਰਮੇਸ਼ਵਰ ਦੀ ਤਲਾਸ ਨੂੰ ਪਾ ਲਈਦਾ। ਪਤਾਲ ਨਿਮਰਤਾ ਵਾਲੇ ਜਿਹੜੇ ਹਿਰਦੇ ਪਤਾਲ ਦੀ ਨੇ ਆਈ, ਉਹਨਾਂ ਦੇ ਅੰਦਰ ਨਾਮ ਦੇ ਸੁਣਨੇ ਕਰਕੇ ਉਹ ਸਾਰਿਆਂ ਦਾ ਜਿਹੜਾ ਦੀਪ ਪ੍ਰਕਾਸ਼ ਹੈ ਉਹਦਾ ਲੋ ਪ੍ਰਕਾਸ਼ ਹੋ ਜਾਂਦਾ ਹੈ। ਸਾਰਿਆਂ ਦੀਪਾਂ ਦਾ, ਸਾਰਿਆਂ ਲੋਕਾਂ ਦਾ, ਪਤਾਲਾਂ ਦਾ ਗਿਆਨ ਹੋ ਜਾਂਦਾ ਸੁਣਨੇ ਕਰਕੇ, ਗਮਤਾ ਹੋ ਜਾਂਦੀ, ਸਭ ਦੀ ਸਮਝ ਪੈ ਜਾਂਦੀ ਹੈ।
ਸੁਣਿਆ ਤੂੰ ਨਾ ਸਕੈ ਕਾਲ,
ਦੀਪ ਲੋ ਪਾਤਾਲ, ਮਹਾਰਾਜ ਦੇ ਨਾਮ ਦੇ ਸਰਵਣੇ ਕਰਕੇ ਗਿਆਨ ਰੂਪੀ ਦੀਵੇ ਦੀ ਲੋ ਪ੍ਰਕਾਸ਼ ਕਰਕੇ ਤਾਲ ਸਰੂਪ ਰੂਪੀ ਤਾਲ ਨੂੰ ਪਾ ਲਈਦਾ ਹੈ।
ਸੁਣਿਆ ਪੂਹ ਨਾ ਸਕੈ ਕਾਲ,
ਪਰਮੇਸ਼ਵਰ ਦੇ ਨਾਮ ਦਾ ਸਰਵਣ ਕਰਨੇ ਕਰਕੇ ਕਾਲ ਨਹੀਂ ਪੋਹ ਸਕਦਾ। ਇਸ ਪ੍ਰਕਾਰ ਬਾਬਾ ਅਕਾਲ ਰਾਜ ਜੀ ਨੇ ਜਦੋਂ ਪਰਮੇਸ਼ਵਰ ਦੇ ਨਾਮ ਦਾ ਉਚਾਰਨ ਕੀਤਾ, ਸੋਇਨੀ ਖੱਤਰੀ ਗੁਰਮੁਖ ਦੇ ਪੁੱਤਰ ਦੇ ਕੋਲੇ ਉਹ ਜਿਉਂਦਾ ਹੋ ਗਿਆ ਸੀ, ਜਿਸ ਪ੍ਰਕਾਰ ਬੱਚਾ ਮੋਹਨ, ਉਹ ਮਹਾਰਾਜ ਦੇ ਨਾਮ ਨੂੰ ਸੁਣਨੇ ਕਰਕੇ ਕਾਲ ਨਹੀਂ ਪੋਹ ਸਕਦਾ। ਇਸੇ ਪ੍ਰਕਾਰ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਨੂੰ ਸਾਰੇ ਗਾਉਂਦੇ ਹਨ, ਜਿਹਨਾਂ ਨੂੰ ਕਾਚਿਰ ਜੀਵੀ ਜਿਹੜੇ ਹਨਗੇ, ਬਗਦਾਲ ਵਾਦਕ ਮੁਨੀ, ਰੋਮਨ ਵਰਗੇ ਰਿਖੀ, ਸਾਰਿਆਂ ਨੂੰ ਕਾਲ ਨਹੀਂ ਪੋ ਸਕਦਾ ਪਰਮੇਸ਼ਵਰ ਦੇ ਨਾਮ ਦੇ ਸਰਵਣ ਕਰਨੇ ਕਰਕੇ। ਪ੍ਰਹਿਲਾਦ ਭਗਤ ਨੂੰ ਪਿਤਾ ਨੂੰ ਮਾਰਨਾ ਚਾਹੇ ਸੀ, ਜੈ ਦਿੱਤੀ, ਸੱਪ ਲੜਾਏ, ਤਲਵਾਰ ਨਾਲ ਕੱਟਣਾ ਚਾਹਿਆ, ਕਾਲ ਨਹੀਂ ਪੋ ਸਕਦਾ ਪਰਮੇਸ਼ਵਰ ਦੇ ਨਾਮ ਦੀ, ਐਸੀ ਮਹਿਮਾ ਹੈ। ਜੋ ਪਰਮੇਸ਼ਵਰ ਦੇ ਨਾਮ ਦੇ ਸਰਵਣ ਕਰਦੇ ਹੈ, ਕਾਲਾ ਗਿਆਨ ਵੀ ਉਹਨਾਂ ਨੂੰ ਪੋ ਨਹੀਂ ਸਕਦਾ, ਕਾਲੇ ਜਿਹੜੇ ਕਰਮ ਪਾਪ ਹੈ ਉਹ ਵੀ ਨਹੀਂ ਉਹਨਾਂ ਨੂੰ ਪੋ ਸਕਦੇ, ਕਾਲ ਵੀ ਭੂਤ ਮੁਖਤ ਵਰਤਮਾਨ ਕਾਲ ਜਿਹੜਾ ਹੈ ਤੇ ਅੰਤ ਦਾ ਸਮਾਂ ਵੀ ਉਹਨਾਂ ਨੂੰ ਪੋ ਨਹੀਂ ਸਕਦਾ, ਆਪਣੀ ਪੱਤ ਦੇ ਸਹਿਜ ਵਾਹਿਗੁਰੂ ਦੇ ਦਰ ਚ ਉਹ ਪਹੁੰਚ ਜਾਂਦੇ ਹਨ।
ਨਾਨਕ ਭਗਤਾ ਸਦਾ ਵਿਗਾਸ,
ਗੁਰੂ ਸਾਹਿਬ ਜੀ ਕਹਿੰਦੇ ਜੋ ਪਰਮੇਸ਼ਵਰ ਦੀ ਭਗਤੀ ਕਰਨ ਵਾਲੇ ਪ੍ਰੇਮੀ ਹੈ ਉਹਨਾਂ ਦੇ ਹਿਰਦੇ ਦੇ ਅੰਦਰ ਹੋਰਨਾਂ ਦੇ ਸਰਵਣ ਨਾਲੋਂ ਵਿਸ਼ੇਸ਼ ਸਰਵਣ ਹੈ। ਉਹ ਭਗਤੀਆਂ ਨੂੰ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹੈ, ਸਦਾ ਉਹਨਾਂ ਚਿੱਤ ਵਿਗਾਸ ਖੜਾ ਉਹਦੇ ਸਹਿਤ ਰਹਿੰਦਾ ਹੈ। ਵਿਸ਼ੇਸ਼ ਕਰਕੇ ਦਾਸ ਪ੍ਰਕਾਸ਼ ਦੇ ਸਹਿਤ ਹੋ ਜਾਂਦੇ ਉਹ ਭਗਤੀਆਂ ਨੇ, ਐਸਾ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਦੇ ਹਨ। ਕੋਟ ਸੂਰ ਨਾਨਕ ਪ੍ਰਕਾਸ਼ ਜਿਵੇਂ ਬਚਨ ਹੈ ਮਹਾਰਾਜ ਦੇ,
ਸੁਣਿਆ ਦੂਖ ਪਾਪ ਕਾ ਨਾਸ਼,
ਪਰਮੇਸ਼ਰ ਦੇ ਨਾਮ ਦੇ ਸੁਣਨੇ ਕਰਕੇ ਦੁੱਖਾਂ ਦੀ ਵੀ ਨਿਵਰਤੀ ਹੋ ਜਾਂਦੀ ਹੈ ਤੇ ਪਾਪਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਐਸਾ ਪਰਮੇਸ਼ਰ ਦੇ ਨਾਮ ਦੇ ਸਰਵਣ ਦਾ ਮਹੱਤਵ ਹੈ। ਦੁੱਖਾਂ ਦੇ ਮੇਟਣ ਵਾਲਾ ਧਨੰਤਰ ਵੈਦ ਵੀ ਮਹਾਰਾਜ ਦੇ ਨਾਮ ਦੀ ਮਹਿਮਾ ਨੂੰ ਗਾਉਂਦਾ ਹੈ ਤੇ ਪਾਪਾਂ ਦੇ ਨਾਸ਼ ਕਰਨ ਵਾਲਾ ਜੋ ਵਿਆਸ ਲਿਖੀ ਹੈ ਪੁਰਾਣਾ ਦੁਆਰਾ, ਉਹ ਵੀ ਉਸ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਗਾ ਰਿਹਾ ਹੈ। ਸੋ ਸਾਰੇ ਨਾਮ ਦੀ ਮਹਿਮਾ ਨੂੰ ਜੋ ਜੋ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹੈ, ਕੋਈ ਨੀ ਜਿਸ ਪ੍ਰਕਾਰ ਗੁਰੂ ਨਾਨਕ ਸਾਹਿਬ ਦੇ ਪਾਸੋਂ ਜੀਵ ਤੱਕ ਹੈ ਬਾਰੋ ਬਾਰ ਤਬ ਤਬ ਖਬਰ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬੱਲਾ, ਇਹ ਸ਼ਬਦ ਸੁਣ ਕੇ ਉਹਦਾ ਕੋਟ ਦੁੱਖ ਮਿਟ ਗਿਆ ਸੀ। ਇਸੇ ਪ੍ਰਕਾਰ ਅਨੇਕਾਂ ਪਾਪੀਆਂ ਦੇ ਪਾਪ ਨਾਸ਼ ਹੋ ਜਾਂਦੇ ਪਰਮੇਸ਼ਰ ਦਾ ਨਾਮ ਸੁਣਨ ਕਰਕੇ, ਪਾਪੀਆਂ ਦੇ ਪਾਪ ਸਾਰੇ ਨਿਵਰਤ ਹੋ ਜਾਂਦੇ ਹੈ। ਜਿਸ ਪ੍ਰਕਾਰ ਅੱਗ ਦੇ ਨਾਲ ਲੱਕੜਾਂ ਦੇ ਢੇਰ ਸੜ ਜਾਂਦੇ ਹੈ, ਪਾਪਾਂ ਦੀ ਨਿਵਰਤੀ ਮਹਾਰਾਜ ਦੇ ਨਾਮ ਦੇ ਸਰਵਣ ਕਰਕੇ ਨਾਸ਼ ਹੋ ਜਾਂਦਾ ਹੈ ਪਾਪ।
ਸੁਣਿਆ ਈਸ਼ਵਰ ਬਰਮਾ ਇੰਦ,
ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਈਸ਼ਵਰ ਸ਼ਿਵ ਜੀ ਵੀ ਸੁਣਦਾ ਹੈ ਅਤੇ ਸੰਤ ਸਿਮਰਨਾਰਕਾਂ ਦੇ ਪਾਸ ਜਾ ਕੇ ਸਰਵਣ ਕਰਦੇ ਹੈ। ਬ੍ਰਹਮਾ ਜੀ ਵੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਸੁਣਦੇ ਹੈ ਤੇ ਇੰਦ ਚੰਦਰਮਾ ਵੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਸੁਣਦਾ ਹੈ। ਇੰਦ ਆਪਣੇ ਇੰਦਰ ਦੇਵਤਾ ਵੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਦੇ ਤਾਂ ਸੁਣਦਾ ਹੈ। ਇਸੇ ਪ੍ਰਕਾਰ ਸੁਣਨੇ ਕਰਕੇ ਹੀ ਇਹ ਸ਼ਿਵ ਸੰਹਿਤਾ ਵਿੱਚ ਲਿਖਿਆ ਹੋਇਆ ਹੈ ਕਿ ਸ਼ਿਵਾ ਨੂੰ ਕਿਹਾ ਕਿ ਮੈਂ ਮਹਾਰਾਜ ਦੇ ਨਾਮ ਨੂੰ ਸਰਵਣ ਕਰਕੇ ਸ਼ਿਵ ਪਦਵੀ ਨੂੰ ਪ੍ਰਾਪਤ ਹੋਇਆ ਤੇ ਬ੍ਰਹਮਾ ਜੀ ਬ੍ਰਹਮ ਪੁਰਾਣ ਚ ਲਿਖਦੇ ਕਿ ਮੈਂ ਵੀ ਪਰਮੇਸ਼ਰ ਦੇ ਨਾਮ ਦਾ ਹੀ ਸਰਵਣ ਕਰਕੇ ਬ੍ਰਹਮ ਪਦਵੀ ਨੂੰ ਪਾਇਆ ਹੈ। ਇਸੇ ਤਰ੍ਹਾਂ ਇੰਦਰ ਨਾਮੇ ਬ੍ਰਾਹਮਣ ਦੇ ਪੁੱਤਰਾਂ ਨੇ ਵਸਿਸ਼ਠ ਮੁਨੀ ਦੇ ਪ੍ਰਸੰਗ ਵਿੱਚ ਲਿਖਿਆ ਹੋਇਆ ਵਸਿਸ਼ਠ ਪੁਰਾਣ ਵਿੱਚ ਕਿ 10 ਬ੍ਰਹਮਾ ਬਣ ਕੇ ਇੰਦਰ ਬ੍ਰਾਹਮਣ ਦੇ ਪੁੱਤਰਾਂ ਨੇ ਸ੍ਰਿਸ਼ਟੀਆਂ ਰਚੀਆਂ ਸੀ। ਇਹ ਮਹਾਰਾਜ ਦੇ ਨਾਮ ਦੀ ਮਹਿਮਾ ਨੂੰ ਇਹ ਸਾਰੇ ਕਹਿੰਦੇ ਹੈ। ਇੰਦਰ ਬ੍ਰਹਮਾ ਦਾ ਜੋ ਪਾਤਸ਼ਾਹ ਹੈ ਉਹ ਵਿਸ਼ਨੂੰ ਭਗਵਾਨ ਜੀ ਵੀ ਇਸ ਪ੍ਰਕਾਰ ਨਾਲ ਨਰਸਿੰਘ ਤਾਪਨੀ ਉਪਨਿਸ਼ਦ ਵਿੱਚ ਲਿਖਦੇ ਹੈ ਕਿ ਮੈਂ ਵਿਸ਼ਨੂੰ ਜੀ ਦੀ ਪਦਵੀ ਨੂੰ ਨਾਮ ਦਾ ਸਰਵਣ ਕਰਕੇ ਹੀ ਪ੍ਰਾਪਤ ਕੀਤਾ ਹੈ। ਇਸ ਪ੍ਰਕਾਰ ਸਾਰੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਦੇ ਤਾਂ ਹੀ ਕਹਿੰਦੇ ਹਨਗੇ। ਸੁਣਿਆ ਈਸ਼ਰ ਬ੍ਰਹਮਾਇੰਦ, ਪਰਮੇਸ਼ਰ ਦੇ ਨਾਮ ਸੁਣਨ ਵਾਸਤੇ ਸੁਣਦੇ ਆ ਜਿਹੜੇ ਈਸ਼ਰ ਸ਼ਿਵ ਜੀ ਮੰਨਣ ਵਾਸਤੇ ਉਹ ਸ਼ਿਵ ਪਦਵੀ ਦੀ ਪ੍ਰਾਪਤੀ ਕਰ ਲੈਂਦੇ ਹੈ। ਜਿਹੜੇ ਹੁਣ ਵੀ ਬ੍ਰਹਮਾ ਪਦਵੀ ਦੀ ਇੱਛਾ ਕਰਕੇ ਸਰਵਣ ਕਰਨਗੇ ਉਹ ਬ੍ਰਹਮਾ ਦੇ ਦਰਜੇ ਨੂੰ ਪਾ ਲੈਣਗੇ। ਇੰਦਰ ਪਦਵੀ ਨੂੰ ਪਾਉਣ ਵਾਸਤੇ ਜੋ ਸੁਣਨਗੇ ਇੰਦਰ ਪਦਵੀ ਨੂੰ ਪਾ ਲੈਣਗੇ। ਪਰਮੇਸ਼ਰ ਦੇ ਨਾਮ ਦੇ ਸੁਣਨ ਦੇ ਮਹਾਤਮ ਨੂੰ ਈਸ਼ਵਰ ਸ਼ਿਵ ਜੀ ਵੀ 88 ਹਜ਼ਾਰ ਵਾਰਾ ਸਮਾਧੀ ਲਾ ਕੇ ਮਹਾਰਾਜ ਦੇ ਸਰਵਣ ਦੀ ਮਹਾਤਮ ਨੂੰ ਵਿਚਾਰਦੇ ਹੈ। ਬ੍ਰਹਮਾ ਜੀ ਜੈ ਕਾਰਨ ਵੇਦ ਬ੍ਰਹਮਾ ਉਚਰੇ ਵੇਦਾਂ ਦਾ ਉਚਾਰਨ ਕਰਦੇ ਰਹਿੰਦੇ ਹੈ। ਇੰਦਰ ਵਿਸ਼ਨੂੰ ਭਗਵਾਨ ਭਗਤਾਂ ਦੀ ਹਰ ਵਕਤ ਰੱਖਿਆ ਹੀ ਕਰਦੇ ਰਹਿੰਦੇ ਹਨਗੇ। ਇਸ ਪ੍ਰਕਾਰ ਮਹਾਰਾਜ ਦੇ ਨਾਮ ਦਾ ਸਰਵਣ ਕਰਦੇ ਹੈ। ਈਸ਼ਵਰ ਸ਼ਿਵ ਜੀ ਪਾਰਵਤੀ ਦੇ ਤਾਂ ਹੀ ਅਧਿਆਤਮ ਰਮਾਇਣ ਦੇ ਵਿੱਚ ਰਾਮ ਚੰਦਰ ਜੀ ਦੀ ਕਥਾ ਕਿਉਂ ਸੁਣ ਗਏ ਮਹਾਤਮਾ ਨੂੰ ਰਾਮ ਰਿਵਾ ਹੈ ਇੱਕ ਜਿਸ ਵਿੱਚ ਸੀਤਾ ਜਾਂ ਰਾਮ ਹੈ ਉਚਾਰਨ ਕੀਤਾ ਹੋਇਆ, ਕਿਉਂ ਸਰਵਣ ਦੀ ਮਹਿਮਾ ਨੂੰ ਈਸ਼ਵਰ ਸ਼ਿਵ ਜੀ ਪਾਰਵਤੀ ਤਾਂ ਹੀ ਉਪਦੇਸ਼ ਦੇ ਰਹੇ ਹੈ। ਬ੍ਰਹਮਾ ਜੀ ਇਸੇ ਪ੍ਰਕਾਰ ਸੰਕਾਦ ਕਾਦਕਾਂ ਦੇ ਤਾਂ ਹੀ ਉਪਦੇਸ਼ ਦੇ ਰਹੇ ਹਨ। ਇੰਦਰ ਜੋ ਵਿਸ਼ਨੂੰ ਜੀ ਹੈ ਇਹ ਆਪਣੇ ਭਗਤਾਂ ਦੇ ਤਾਂ ਹੀ ਉਪਦੇਸ਼ ਦੇ ਰਹੇ ਹੈ, ਜਾਂ ਇੰਦਰ ਚੰਦਰਮਾ ਜਿਹੜਾ ਹੈ ਇਹ ਅੰਤਰ ਇਸ ਦੇਵਤਿਆਂ ਦੇ ਤਾਂ ਹੀ ਚੰਦਰਮਾ ਵੱਲੋਂ ਉਪਦੇਸ਼ ਪੁਰਾਣਾ ਵਿੱਚ ਆਉਂਦਾ ਹੈ। ਇਸ ਪ੍ਰਕਾਰ ਮਹਾਰਾਜ ਦੇ ਨਾਮ ਦੇ ਸਰਵਣ ਦੀ ਮਹਿਮਾ ਨੂੰ ਇਹ ਸਾਰੇ ਉਚਾਰਨ ਕਰਦੇ ਹਨ।
ਸੁਣਿਆ ਮੁਖ ਸਾਲਾਹਣ ਮੰਦ,
ਪਰਮੇਸ਼ਰ ਦੇ ਨਾਮ ਦਾ ਸਰਵਣ ਕਰਨੇ ਕਰਕੇ ਜਿਹੜੇ ਮੰਦੇ ਪੁਰਖ ਵੀ ਹੈ ਉਹ ਵੀ ਮੁਖੀਆਂ ਦੇ ਸਲਾਹਣੇ ਯੋਗ ਹੋ ਜਾਂਦੇ ਹੈ। ਐਸਾ ਪਰਮੇਸ਼ਰ ਦਾ ਨਾਮ ਉੱਚਾ ਹੈ, ਜੋ ਜੋ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਭਾਵੇਂ ਦੁਨੀਆਂ ਦੀ ਨਿਗਾਹ 'ਚ ਮੰਦੇ ਹੈ ਪਰ ਉਹ ਮੁਖੀਆਂ ਪੁਰਖਾਂ ਦੇ ਵੀ ਸਿਫਤ ਕਰਨ ਦੇ ਲਾਇਕ ਬਣ ਜਾਂਦੇ ਹੈ। ਸੁਣਨੇ ਕਰਕੇ ਹੀ ਮਹਾਰਾਜ ਦੇ ਨਾਮ ਨੂੰ ਮੁੱਖੋਂ ਸਲਾਹਣਾ ਕਰੀਏ। ਮੰਦ ਨਾਮ ਮੰਤਰ ਦਾ ਕੀ ਤੂੰ ਮੰਦ ਪੜਿਆ ਹੋਇਆ ਹੈ, ਇਹ ਪੰਜਾਬੀ ਬੋਲੀ ਹੈ। ਸੋ ਪਰਮੇਸ਼ਰ ਦੇ ਨਾਮ ਨੂੰ ਸੁਣਨੇ ਕਰਕੇ ਮੰਦ ਮੰਤਰ ਨੂੰ ਸਲਾਹਣ ਵਾਲੇ ਬਣ ਜਾਈਦਾ। ਜਦ ਸੁਣਾਂਗੇ ਨਹੀਂ ਤੇ ਸਲਾਹਾਂਗੇ ਕਿਵੇਂ ਪਰਮੇਸ਼ਰ ਦੇ ਨਾਮ ਨੂੰ? ਮੰਦ ਨਾਮ ਮੰਤਰ ਦਾ ਹੈ ਸਲਾਹਣੇ ਕਰਕੇ। ਇਸ ਪ੍ਰਕਾਰ ਉਹ ਪਰਮੇਸ਼ਰ ਦੇ ਨਾਮ ਨੂੰ ਜੋ ਪਰਮੇਸ਼ਰ ਦੇ ਨਾਮ ਨੂੰ ਸਲਾਹੁੰਦੇ ਹਨ ਉਹ ਪੁਰਖ ਮੁਖੀ ਬਣ ਜਾਂਦੇ ਹਨ। ਮੰਦ ਨਾਮ ਵਾਲੇ ਦਾ ਵੀ ਅਰਥ ਹੈ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸੁਣਨ ਵਾਲੇ ਹੈ ਉਹ ਮੁਖੀ ਤੇ ਸਾਰਿਆਂ ਦੇ ਸਲਾਹੁਣੇ ਯੋਗ ਬਣ ਜਾਂਦੇ ਹੈ। ਇਸ ਪ੍ਰਕਾਰ ਉਹਨਾਂ ਦੇ ਮੁਖਾਰਵਿੰਦ ਤੋਂ ਮੰਤਰ ਉਪਦੇਸ਼ ਲੈ ਕੇ ਉਸ ਪਰਮੇਸ਼ਰ ਨੂੰ ਸਰਵਣ ਕਰਕੇ ਸਲਾਹੁਣ ਵਾਲੇ ਬਣ ਜਾਂਦੇ ਹੈ।
ਸੁਣਿਆ ਜੋਗ ਜੁਗਤ ਤਨ ਭੇ,
ਮੁਖ ਸਲਾਹਣ ਮੰਦ, ਜਿਹਨਾਂ ਜਿਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਰਵਣ ਕੀਤਾ ਜਾਂ ਮਲ ਵਰਗੇ ਜਿਹੜੇ ਮੰਦੇ ਪਾਪੀ ਸੀ ਉਹ ਵੀ ਮੁਖੀ ਬ੍ਰਹਮਾ ਆਦਿਕਾਂ ਕਰਕੇ ਸਲਾਹੁਣੇ ਯੋਗ ਹੋ ਗਏ ਸੰਸਾਰ ਦੇ ਵਿੱਚ। ਸੁਣਿਆ ਮੁੱਖ ਸਲਾਹਣ ਮੰਦ, ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਦਾ ਸਰਵਣ ਕੀਤਾ ਹੈ ਉਹ ਮੁੱਖੋਂ ਪਰਮੇਸ਼ੁਰ ਦੀ ਸਿਫਤ ਕਰਦੇ ਹੈ, ਅਤੇ ਇਸ ਪ੍ਰਕਾਰ ਉਹਨਾਂ ਦੇ ਅੰਦਰ ਸੱਚੇ ਪਾਤਸ਼ਾਹ ਦਾ ਮੰਦ ਨਾਮ ਹੈ ਮੰਤਰ ਦਾ, ਉਹ ਸੱਚੇ ਪਾਤਸ਼ਾਹ ਦੇ ਉਹਦੇ ਹਿਰਦੇ ਦੇ ਅੰਦਰ ਸ਼੍ਰੋਮਣੀ ਪਰਮੇਸ਼ੁਰ ਦਾ ਮੰਤਰ ਵਸ ਜਾਂਦਾ ਹੈ।
ਪਰਮੇਸ਼ੁਰ ਦੇ ਨਾਮ ਦੇ ਸਰਵਣ ਦੇ ਮਹੱਤਵ ਨੂੰ ਜੋਗੀ ਵੀ ਗਾਉਂਦੇ ਹੈ, ਯੋਗ ਦੀਆਂ ਡਿਊਟੀਆਂ ਵਾਲੇ ਵੀ, ਜੋ ਸਰੀਰ ਨੂੰ ਭੇਜ ਨੂੰ ਜਾਣ ਵਾਲੇ ਉਹ ਵੀ ਸਰਵਣ ਦੇ ਮਹੱਤਵ ਨੂੰ ਕਹਿੰਦੇ ਹਨ। ਯੋਗ ਜੁਗਤ ਯੋਗ ਵੀ ਜਿਹੜੇ ਜੁਗੇ ਕਪਲ ਮੁਨੀ ਆਦਿਕ ਸਮਾਧੀ ਲਾ ਕੇ ਦੇਖਣ ਵਾਲੇ ਜੋ ਹਨ ਯੋਗ ਜੁੜੇ ਹੋਏ, ਅਤੇ ਤਨ ਭੇਦ ਸਰੀਰ ਨੂੰ ਆਤਮਾ ਨਾਲੋਂ ਵੱਖਰਾ ਮੰਨਦੇ ਹੈ, ਸਰੀਰ ਨੂੰ ਸੱਤ ਜਨ ਦੁੱਖ ਰੂਪ ਮੰਨਦੇ ਹਨ, ਆਤਮਾ ਨੂੰ ਸੱਚੇ ਆਨੰਦ ਰੂਪ ਮੰਨਦੇ ਹਨ। ਕਿਉਂ ਤਨ ਦਾ ਤੇ ਆਤਮਾ ਦਾ ਭੇਦ ਮੰਨਣ ਵਾਲੇ ਜਿਹੜੇ ਗਿਆਨਵਾਨ ਹੈ ਉਹ ਵੀ ਸਰਵਣ ਦੇ ਮਹੱਤਵ ਨੂੰ ਗਾਉਂਦੇ ਹਨ। ਸੁਣਿਆ ਯੋਗ ਦੀਆਂ ਜੁਗਤੀਆਂ ਜਾਣਨ ਵਾਲੇ ਜਿਹੜੇ ਹੈ 72 ਕਰੋੜ ਤੇ 72 ਲੱਖ ਤੇ 72,202 ਨਾਰੀ ਸਥੂਲ ਦੁਨੀਆਂ ਨਾਰੀਆਂ, ਇਹ ਸਰੀਰ ਦੇ ਭੇਦ ਨੂੰ ਜਾਣਨ ਵਾਲੇ ਜਿਹੜੇ ਜੋਗੀ ਹੈ ਇਹ ਜੁਗਤੀ ਨੂੰ ਜਾਣਦੇ ਉਹ ਸਰਵਣ ਦੇ ਮਹੱਤਵ ਨੂੰ ਕਹਿ ਰਹੇ ਹਨ। ਅਤੇ ਤਨ ਦਾ ਆਤਮਾ ਨਾਲੋਂ ਫਰਕ ਹੈ, ਆਤਮਾ ਸਤਿਆਨੰਦ ਰੂਪ ਹੈ, ਜਿਹੜਾ ਸਤਿਗੁਰ ਦੁੱਖ ਰੂਪ ਹੈ, ਪਤੀ ਪ੍ਰਕਿਰਤੀਆਂ ਰੂਪ ਹੈ, ਸੂਖਮ ਦੇ ਮਨ ਦਸ ਸੂਖਮ ਦੇ ਜਿਹੜੀ 17 ਤੱਤਾਂ ਦੀ ਹੈ, ਕਾਰਨ ਦੇ ਵਿਦਿਆ ਰੂਪ ਹੈ, ਆਤਮਾ ਜਿਹੜਾ ਨਾ ਵਿਦਿਆ ਰੂਪ ਹੈ, ਨਾ ਸਥੂਲ ਤੱਕ ਰੂਪ ਹੈ, ਨਾ ਸੂਖਮ ਤੱਕ ਰੂਪ ਹੈ, ਇਹ ਤਨ ਦਾ ਧੂਰ ਹੈ, ਤਨ ਨਾਲੋਂ ਆਤਮਾ ਦਾ ਉਹ ਭੇਦ ਨੂੰ ਜਾਣ ਵਾਲੇ ਵੀ ਸਰਵਣ ਦੇ ਮਹਿਮਾ ਨੂੰ ਜਾਣਦੇ ਹਨ, ਜਿਹੜੇ ਗਿਆਨਵਾਨ ਤਨ ਨਾਲੋਂ ਆਤਮਾ ਨੂੰ ਵੱਖਰਾ ਮੰਨਦੇ ਹਨ ਸਤਿਆਨੰਦ ਸਰੂਪ
ਕਰਕੇ।
ਹੁਣ ਕੋਈ ਪਤਾ ਲੱਗਦਾ ਜੀ ਉਹ 6 ਸ਼ਾਸਤਰ ਹੈ, ਉਹ 27 ਸਿਮਰਤੀਆਂ ਹਨ, ਉਹ 4 ਵੇਦ ਹਨ। ਇਸੇ ਪ੍ਰਕਾਰ ਸਰਵਣ ਦੇ ਮਹੱਤਵ ਨੂੰ ਸਿਮਰਤੀਆਂ ਵਾਲੇ ਵੀ ਸਾਰੇ ਮਨੋ ਸਿਮਰਤੀ ਆਦਿਕ ਅਤੇ ਵਿਸ਼ੇਸ਼ ਸਿਮਰਤੀ ਆਦਿਕ ਜਾਗ ਵਾਲਕ ਸਿਮਰਤੀ ਆਦਿਕ ਸਾਰੇ ਗਾਉਂਦੇ ਹਨ। 6 ਸ਼ਾਸਤਰਾਂ ਵਾਲੇ ਵੀ ਸਿਮਰਨ ਦੇ ਸਰਵਣ ਦੇ ਮਹੱਤਵ ਨੂੰ ਕਹਿੰਦੇ ਹਨ, ਤੇ ਵੇਦ ਵੀ ਸਰਵਣ ਦੇ ਮਹੱਤਵ ਨੂੰ ਸਾਰੇ ਕਹਿ ਰਹੇ ਹੈ। ਇਸ ਪ੍ਰਕਾਰ
ਸੁਣਿਆ
ਨਾਮ ਦੇ ਸਰਵਣ ਦੇ ਮਹੱਤਵ ਨੂੰ ਸਾ ਸਤ ਜੋ ਸਾ ਸਤ ਸ੍ਰੀ ਪਰਮੇਸ਼ਰ ਹੈ ਉਹਦਾ ਜਿਹੜੇ ਸਿਮਰਨ ਕਰਦੇ ਹਨ ਤੇ ਵੇਦ ਉਹਦੇ ਗਿਆਨ ਨੂੰ ਜਾਣਦੇ ਹੈ, ਸਭ ਸਰਵਣ ਦੇ ਮਹੱਤਵ ਨੂੰ ਕਹਿ ਰਹੇ ਹਨ। ਆਪਣੀ ਪ੍ਰਯੋਜਨ ਨੂੰ ਸਿੱਧ ਕਰਨ ਵਾਸਤੇ ਸੁਣਦੇ ਹੈ, ਭਗਤ ਨੂੰ ਇਹ ਮਤਲਬ ਉਹਨਾਂ ਦਾ, ਉਹ ਕਹਿੰਦੇ ਸਦਾ ਵਿਗਾਸ ਹੋਵੇ ਸਾਡੇ ਵਿੱਚ, ਹਰ ਰੋਜ਼ ਖੜਾ ਰਹੇ ਆਪਦੇ ਮਨ ਦਾ, ਤੂੰ ਭਗਤਾਂ ਦੇ ਸਿਰਦੇ ਵਿੱਚ ਸਿਮਰਨ ਕਰਨ ਸਰਵਣ ਕਰਨੇ ਕਰਕੇ ਸਦਾ ਵਿਗਾਸ ਰਹਿੰਦਾ ਹੈ, ਸਦਾ ਖੜਾ ਰਹਿੰਦਾ, ਚਿੱਤ ਖਿਲਿਆ ਰਹਿੰਦਾ, ਕਰਨਾ ਮੈਤਰੀ ਮੁੱਤਾ ਪੰਖੜੀਆਂ ਇਹ ਕਦੇ ਮਿਲਦੀਆਂ ਨੀ ਉਹਨਾਂ ਦੇ ਗੁਣ। ਇਸ ਪ੍ਰਕਾਰ ਪਰਮੇਸ਼ੁਰ ਦੇ ਨਾਮ ਦੇ ਮਹੱਤਵ ਸੁਣਨ ਵਾਲਾ ਜਿਹੜਾ ਦੁੱਖਾਂ ਨੂੰ ਨਾਸ਼ ਕਰਨ ਵਾਲਾ ਧਨੰਤਰ ਵੀ ਕਹਿ ਰਿਹਾ ਹੈ, ਅਤੇ ਪਾਪਾਂ ਨੂੰ ਨਾਸ਼ ਕਰਨ ਵਾਲਾ ਪੁਰਾਣਾ ਲੋਚਣ ਵਾਲਾ ਵਿਆਸ ਰਿਸ਼ੀ ਵੀ ਕਹਿ ਰਿਹਾ ਸਰਵਣ ਦੇ ਮਹੱਤਵ ਨੂੰ। ਇਸੇ ਪ੍ਰਕਾਰ ਸੁਣਨ ਕਰਕੇ ਜੰਮਣ ਮਰਨ ਦੇ ਦੁੱਖਾਂ ਦਾ ਤੇ ਪਾਪਾਂ ਦਾ ਵੀ ਨਾਸ਼ ਮਾਰੇ ਨਾਮ ਦੇ ਸੁਣਨੇ ਕਰਕੇ ਹੀ ਹੁੰਦਾ ਹੈ।
ਸੁਣਿਆ ਸਤ ਸੰਤੋਖ ਗਿਆਨ
ਸਤਿਗੁਰੂ ਜੀ, ਸਾਜੀ ਨੂੰ ਜੀ, ਸਤਿਗੁਰੂ ਖਾਲਸਾ ਸਾਹਿਬ ਸਿੰਘ ਜੀ, ਅੰਮ੍ਰਿਤ ਗੁਰੂ ਬਾਣੀ ਸਤਿਗੁਰੂ ਜੀ ਨੇ ਸਾਡੀ ਕਲਿਆਣ ਕਰਨ ਵਾਸਤੇ ਜੋ ਉਚਾਰਨ ਕੀਤੀ ਹੈ ਸ੍ਰੀ ਜਪ ਸਾਹਿਬ ਵਿੱਚ, ਆਪ ਜੀ ਨੇ ਮੂਲ ਮੰਤਰ ਵਿੱਚ ਵਾਹਿਗੁਰੂ ਦੇ ਸਰੂਪ ਦਾ ਨਿਰਮਾਣ ਕੀਤਾ ਹੈ, ਅਤੇ ਜਿਹੜੇ ਦੁਨੀਆਂ ਦੇ ਲੋਕ ਸਰੀਰ ਦੀ ਸਿੱਧੀ ਕਰਕੇ, ਬਾਣੀ ਦੀ ਮੌਨਤਾ ਕਰਕੇ ਅਤੇ ਵਰਤ ਰੱਖਣਾ ਆਦਿ ਕਰਕੇ, ਸ਼ਾਸਤਰਾਂ ਦੀਆਂ ਸਿਆਣਪਾਂ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਚਾਹੁੰਦੇ, ਇਸ ਤਰ੍ਹਾਂ ਨਹੀਂ ਹੁੰਦੀ। ਵਾਹਿਗੁਰੂ ਦੇ ਹੁਕਮ ਵਿੱਚ ਪ੍ਰਸੰਨ ਹੋ ਕੇ ਚੱਲਣ ਨਾਲ ਅਤੇ ਕੂੜ ਦੀ ਪਾਲ ਚੁੱਕਣ ਨਾਲ, ਵਾਹਿਗੁਰੂ ਦੀ ਰਜ਼ਾ ਵੀ ਚੱਲਣ ਕਰਕੇ ਉਹ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਪਹਿਲੀ ਪੌੜੀ 'ਚ ਮੂਲ ਮੰਤਰ ਦੀ ਸਰਗੁਰਾਂ ਸਿਧਾਨ ਦੱਸਿਆ ਹੈ। ਦੂਜੀ ਵਿੱਚ ਹੁਕਮ ਦਾ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ ਕਿ ਹੈ ਤਾਂ ਕਥਨ ਤੋਂ ਅਕੱਥ, ਪਰ ਜਿੰਨਾ ਕਥਨ 'ਚ ਆਉਂਦਾ ਹੈ ਉਸ ਹੁਕਮ ਦੇ ਅੰਦਰ ਹੀ ਸਾਰੀ ਸ੍ਰਿਸ਼ਟੀ ਕਥਨ ਕੀਤੀ ਹੈ। ਹੁਕਮ ਦੇ ਵਿੱਚ ਜਿਹੜੇ ਬੁੱਝਣ ਵਾਲੇ ਹੁਕਮ ਦੇ ਤਾਂ ਹੀ ਉਹ ਹੋਮੇ ਤੋਂ ਰਹਿ ਧੋ ਕੇ ਮੁਕਤ ਹੋ ਜਾਂਦੇ ਹੈ। ਉਸ ਪਰਮੇਸ਼ੁਰ ਨੂੰ ਗਾਉਂਦੇ ਤਾਂ ਸਾਰੇ ਹੈ, ਕੋਈ ਬਲ ਵਾਸਤੇ ਗਾਉਂਦਾ ਹੈ, ਕੋਈ ਰੱਖਿਆ ਵਾਸਤੇ ਗਾਉਂਦਾ ਹੈ, ਕੋਈ ਦਾਤਾਂ ਵਾਸਤੇ ਗਾਉਂਦਾ ਹੈ, ਜੋ ਜੋ ਕਿਸੇ ਇੱਛਾ ਨੂੰ ਗਾਉਂਦਾ ਹੈ, ਸਭਨਾਂ ਨੂੰ ਮਹਾਰਾਜ ਸਾਹਿਬ ਦਾਤ ਤਾਂ ਦੇ ਦਿੰਦੇ ਹੈ, ਪਰ ਦਾਤਾਂ ਲੈਣ ਵਾਲੇ ਅੰਤ ਨੂੰ ਥੱਕ ਪੈਂਦੇ ਹਨਗੇ। ਉਹ ਪਰਮੇਸ਼ੁਰ ਬੇਪਰਾਹ ਹੈ, ਆਪਦੇ ਹੁਕਮ ਦੇ ਵਿੱਚ ਸਾਰਿਆਂ ਨੂੰ ਰਸਤੇ ਚਲਾਉਂਦਾ ਹੈ। ਇਹ ਤੀਜੀ ਪੌੜੀ ਚ ਸਤਿਗੁਰੂ ਜੀ ਨੇ ਕਿਹਾ, ਚੌਥੀ ਪੌੜੀ ਚ ਵਾਹਿਗੁਰੂ ਨੂੰ ਸੱਚਾ ਸਾਹਿਬ ਹੈ, ਸੱਚਾ ਉਹਦਾ ਨਾਮ ਉਹਦੀ ਪ੍ਰਾਪਤੀ ਦਾ ਸਾਧਨ ਹੈ, ਜਿਨ੍ਹਾਂ ਨੂੰ ਪ੍ਰੇਮ ਦੇ ਨਾਲ ਉਚਾਰਿਆ ਉਹਨਾਂ ਨੂੰ ਪ੍ਰਕਾਸ਼ ਉਹਦਾ ਬਾਰਾਂ ਵਾਰ ਤੋਂ ਰਹਿਤ ਹੋਇਆ ਹੈ। ਕਰਮਾਂ ਦੇ ਕਰਨੇ ਕਰਕੇ ਤਾਂ ਦੇਹ ਰੂਪੀ ਬਸਤਰੀ ਮਿਲਦਾ ਰਹੇਗਾ, ਵਾਹਿਗੁਰੂ ਜੀ ਨਵੇਂ ਕਰਕੇ ਦੁਆਰ ਸੰਸਾਰ ਤੋਂ ਮੁਕਤ ਹੋਵੇਗੀ। ਇਸ ਪ੍ਰਕਾਰ ਸਾਧ ਸੰਗਤ ਜੀ ਚੌਥੀ ਪੌੜੀ ਚ ਪੰਜਵੀਂ ਵਿੱਚ ਵਾਹਿਗੁਰੂ ਕਿਸੇ ਦਾ ਜਿਵੇਂ ਗੱਡੀ ਮਸ਼ੀਨ ਕੋਈ ਥਾਪਿਆ ਹੁੰਦਾ ਉਹ ਥਾਪਿਆ ਹੋਇਆ ਚੇਲਾ ਨਹੀਂ ਹੈ, ਜਾਂ ਕਿਸੇ ਦਾ ਪੁੱਤਰ ਜਿਵੇਂ ਪੈਦਾ ਕੀਤਾ ਉਹਨੇ ਉਹ ਪੈਦਾ ਕੀਤਾ ਹੋਇਆ ਨਹੀਂ, ਉਹ ਆਪੇ ਆਪ ਸਰੂਪ ਹੈ, ਉਹ ਨਵੀਂ ਸਿੱਧ ਸਰੂਪ ਹੈ ਮਾਇਆ ਕਾਸ਼ ਤੋਂ ਰਹਿ ਤੋ ਪਰਮੇਸ਼ਵਰ। ਜਿਹਨਾਂ ਜਿਹਨਾਂ ਨੂੰ ਉਹਦਾ ਸੇਵਨ ਕੀਤਾ ਉਹਨੂੰ ਉਹਦੇ ਦਿਲੋਂ ਸਤਿਕਾਰ ਪਾਇਆ ਹੈ। ਇਸ ਕਰਕੇ ਗੁਣਾਂ ਦੇ ਖਜ਼ਾਨੇ ਸਤਿਗੁਰਾਂ ਦੁਆਰਾ ਉਸ ਵਾਹਿਗੁਰੂ ਨੂੰ ਗਾਉਣਾ ਚਾਹੀਦਾ ਹਮੇਸ਼ਾ ਲਈ। ਜਦੋਂ ਗਾਈਏ ਉਦੋਂ ਵੀ ਮਨ 'ਚ ਪ੍ਰੇਮ ਰੱਖੀਏ, ਜਦੋਂ ਸੁਣੀਏ ਉਦੋਂ ਵੀ ਮਨ 'ਚ ਪ੍ਰੇਮ ਰੱਖੀਏ। ਇਸ ਪ੍ਰਕਾਰ ਸਾਰੇ ਦੁੱਖ ਮਿਟ ਜਾਂਦੇ ਹੈ, ਸੁੱਖ ਰੂਪੀ ਘਰ ਵਿੱਚ ਜਾ ਕੇ ਪ੍ਰਾਪਤ ਹੋ ਜਾਈਦਾ। ਗੁਰਮੁਖਾਂ ਦਾ ਇਹ ਸੁਭਾਅ ਹੈ, ਜਾਂ ਕੀਰਤਨ ਕਰਦੇ ਰਹਿੰਦੇ ਹੈ, ਜਾਂ ਵਾਹਿਗੁਰੂ ਦੀ ਵਿਚਾਰ ਕਰਦੇ ਰਹਿੰਦੇ ਹੈ, ਜਾਂ ਚਿੱਤ ਨੂੰ ਜੋੜ ਕੇ ਵਿੱਚ ਮਿਲੇ ਰਹਿੰਦੇ ਹਨਗੇ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ਼ਿਵ ਜੀ ਦੀ ਨਿਆਈ ਵਿਕਾਰਾਂ ਨੂੰ ਸਿੱਖਾਂ ਦੇ ਨਾਸ਼ ਕਰਦੇ ਹੈ, ਵਿਸ਼ਨੂੰ ਦੀ ਨਿਆਈ ਸਿੱਖਾਂ ਦੇ ਗਿਆਨ ਦੀ ਰੱਖਿਆ ਕਰਦੇ ਹੈ, ਬ੍ਰਹਮਾ ਦੀ ਨਿਆਈ ਦੈਵੀ ਗੁਣ ਮਾਰਾ ਪੈਦਾ ਕਰਦੇ ਹੈ, ਪਾਰਥ ਦੀ ਨਿਆਈ ਨਿਸ਼ਚਾ ਦਿੰਦੇ ਹੈ, ਲਕਸ਼ਮੀ ਦੀ ਨਿਆਈ ਮਾਰਾ ਚਾਰੇ ਪਦਾਰਥ ਦਿੰਦੇ ਹੈ, ਸ਼ਰਾਸਤੀ ਦੀ ਨਿਆਈ ਬ੍ਰਹਮ ਵਿਦਿਆ ਦਿੰਦੇ ਹਨਗੇ। ਐਸਾ ਸਰੂਪ ਗੁਰੂ ਦਾ ਕਸਮ ਚ ਨਹੀਂ ਆਉਂਦਾ, ਜੇ ਕੋਈ ਕਸਮ ਕਰੇਗਾ ਤਾਂ ਸ਼ਕਤੀ ਬਿਰਤੀ ਕਰਕੇ ਕਸਮ ਨਹੀਂ ਕੀਤਾ ਜਾਂਦਾ। ਇਸ ਪ੍ਰਕਾਰ ਉਹ ਗੁਰਾਂ ਨੇ ਸਾਨੂੰ ਸਿੱਖਿਆ ਇਹ ਬੁਝਾਰਤੀ ਹੈ, ਸਾਰਿਆਂ ਦੀਆਂ ਇੱਕੋ ਹੀ ਦਾਤਾ ਹੈ, ਸਾਨੂੰ ਕਦੇ ਵੀ ਭੁੱਲ ਨਾ ਜਾਵੇ। ਇਸ ਪ੍ਰਕਾਰ ਮਹਾਰਾਜ ਜੀ ਨੇ ਛੇਵੀਂ ਪੌੜੀ ਦੇ ਅੰਦਰ ਉਸ ਵਾਹਿਗੁਰੂ ਰੂਪੀ ਤੀਰਥ ਇਸ਼ਨਾਨ ਤਾਂ ਹੋਵੇਗਾ ਜੇ ਭਾਣਾ ਮੰਨਾਂਗੇ। ਬਿਨਾਂ ਭਾਣੇ ਮੰਨੇ ਤੋਂ ਕੀ ਨਹਾਵਾਂਗੇ ਤੇ ਨਹਾ ਕੇ ਕੀ ਫਲ ਪ੍ਰਾਪਤ ਕਰਾਂਗੇ? ਜਿੰਨੀ ਸਾਰੀ ਸ੍ਰਿਸ਼ਟੀ ਹੈ ਵੇਖਦੇ ਹਾਂ, ਬਿਨਾਂ ਕਮਾਈ ਤੋਂ ਕਿਸੇ ਨੂੰ ਕੁਛ ਨਹੀਂ ਮਿਲਿਆ, ਜੇ ਮਿਲਿਆ ਤਾਂ ਕਿਸੇ ਨੂੰ ਲਿਆ ਕੀ ਹੈ? ਬੁੱਧੀ ਦੇ ਅੰਦਰ ਹੀ ਸਾਰੇ ਪਦਾਰਥ ਹਨਗੇ। ਜੇ ਗੁਰੂ ਸਾਹਿਬ ਦੀ ਏਕਤਾ ਵਾਲੀ ਸਿੱਖਿਆ ਸੁਣੀਏ ਤਾਂ ਪ੍ਰਾਪਤ ਹੁੰਦੀ ਹੈ। ਉਹ ਸਿੱਖਿਆ ਇਹ ਗੁਰੂ ਸਾਹਿਬ ਨੇ ਇੱਕ ਸਿੱਖਿਆ ਇਹ ਸਮਝਾਈ ਹੈ, ਸਾਰਿਆਂ ਦੀਆਂ ਨੇ ਇੱਕ ਦਾਤਾ ਕਰੇ, ਸਾਨੂੰ ਭੁੱਲ ਨਹੀਂ ਜਾਣਾ ਚਾਹੀਦਾ। ਜੇ ਯੁਗ ਦੀ ਪੌੜੀ 'ਚ ਵਿਰਾਗ ਦਫਨ ਕੀਤਾ ਹੈ ਕਿ ਜੇ ਚੌਵਾਂ ਯੁਗਾਂ ਦੀ ਉਮਰ ਹੋ ਜਾਵੇ, ਉਦੋਂ ਦਸ ਗੁਣੀ 44 ਯੁੱਗ ਦੀ ਉਮਰ ਹੋ ਜਾਵੇ, ਨਵਾਂ ਖੰਡਾਂ ਦੀ ਮਸ਼ਹੂਰ ਹੋ ਜਾਈਏ, ਸਾਰੀ ਦੁਨੀਆਂ ਜਲੂਸ ਕੱਢ ਕੇ ਨਾਲ ਚੱਲ ਪਵੇ, ਚੰਗਾ ਨਾਂ ਰਖਾ ਲਈਏ, ਸਾਹਮਣੇ ਵੀ ਜਸ ਕਰਨ ਲੋਕ, ਪਿੱਛੋਂ ਵੀ ਜਸ ਕਰਨ ਜਗ ਦੇ ਅੰਦਰ, ਪਰ ਵਾਹਿਗੁਰੂ ਦੀ ਨਜ਼ਰ ਤੋਂ ਬਗੈਰ ਇਹੀ ਜਿਹੀ ਹਾਲਤ ਹੁੰਦੀ ਹੈ, ਕਦੇ ਕੋਈ ਗੱਲ ਹੀ ਨਹੀਂ ਪੁੱਛਦਾ ਉਸ ਦੀ। ਕੀੜਿਆਂ ਵਿੱਚ ਕੀੜਾ ਬਣਾਇਆ ਜਾਂਦਾ, ਦੋਸ਼ੀ ਲੋਕ ਵੀ ਉਹ 'ਚ ਦੋਸ਼ ਰੱਖਦੇ ਹੈ। ਮੇਰਾ ਵਾਹਿਗੁਰੂ ਨਿਰਗੁਣੇ ਆਰਿਆਂ ਨੂੰ ਉੱਤੇ ਵੀ ਗੁਣੋਪਕਾਰ ਕਰਨ ਵਾਲਾ ਹੈ, ਜਿਹੜੇ ਗੁਣ ਵਾਲੇ ਪੁਰਖ ਹੈ ਹੰਕਾਰ ਕਰਦੇ ਉਹਨਾਂ ਦੇ ਗੁਣ 'ਚ ਫਾਹੀ ਦੇਣ ਵਾਲਾ ਹੈ। ਗੁਣ ਰੱਸੀ ਦਾ ਨਾਮ, ਫਾਹੀ ਦਾ ਨਾਮ ਹੈ, ਇਹੋ ਜਿਹਾ ਕੋਈ ਨਹੀਂ ਦੁਨੀਆਂ 'ਚ ਜਿਹੜਾ ਉਸ ਪਰਮੇਸ਼ੁਰ ਦੇ ਉਪਕਾਰ ਕਰ ਸਕੇ। ਹੁਣ ਸਿੱਧਾ ਨੂੰ ਸਰਵਣ ਦੀ ਮਹਿਮਾ ਪੁੱਛੀ ਹੈ ਤਾਂ ਮਹਾਰਾਜ ਸਾਹਿਬ ਜੀ ਨੂੰ ਸਰਵਣ ਦੀ ਮਹਿਮਾ ਨੂੰ ਸਿੱਧ ਵੀ ਗਾਉਂਦੇ ਹੈ, ਪੀਰ ਵੀ ਗਾਉਂਦੇ ਹੈ, ਦੇਵਤੇ ਵੀ ਗਾਉਂਦੇ ਹੈ, ਨੌ ਨਾਥ ਵੀ ਗਾਉਂਦੇ ਹੈ। ਸੁਣਨੇ ਕਰਕੇ ਹੀ ਸਿੱਧ ਬਣੀਦਾ, ਪੀਰ ਬਣੀਦਾ, ਨਾਥ ਬਣੀਦਾ, ਦੇਵਤੇ ਬਣੀਦਾ ਹੈ। ਪਰਮੇਸ਼ੁਰ ਦੇ ਨਾਮ ਨੂੰ ਸੁਣ ਕੇ ਸਿੱਧਾਂ ਦਾ ਪੀਰ ਮਛਿੰਦਰ ਨਾਥ ਹੋਇਆ ਹੈ, ਗੋਰਖ ਨਾਥ ਹੋਇਆ ਹੈ, ਅਤੇ ਦੇਵਤਿਆਂ ਦਾ ਨਾਥ ਇੰਦਰ ਵੀ ਆਪਣੇ ਸ਼ਰਾਫ ਤੋਂ ਰਹਿਤ ਹੋ ਕਰਕੇ ਹਜ਼ਾਰ ਨੇਤਰ ਵਾਲਾ ਹੋਇਆ ਹੈ। ਐਸਾ ਪਰਮੇਸ਼ੁਰ ਦਾ ਸਰਵਣ ਹੈ, ਜਿਨ੍ਹਾਂ ਜਿਹਨਾਂ ਨੂੰ ਸੁਣਿਆ ਉਹ ਜੰਮਣ ਮਰਨ ਦੀ ਪੀੜਾ ਨੂੰ ਸਿੱਧ ਜਿੱਤ ਲਿਆ ਉਹਨਾਂ ਨੇ, ਅਤੇ ਉਹ ਸੁਰ ਇੰਦਰੀਏ ਜਿਹੜੇ ਹਨਗੇ, ਇਹ ਪੰਜੇ ਗਿਆਨ ਇੰਦਰੀਏ, ਪੰਜੇ ਕਰਮ ਇੰਦਰੀਏ ਅਤੇ ਚਾਰੇ ਅੰਤਕਰਨ, ਇਹਦਾ 14 ਇੰਦਰੀਆਂ ਨੂੰ, 14 ਵਿਸ਼ਿਆਂ ਨੂੰ, 14 ਦੇਵਤਿਆਂ ਨੂੰ ਸਾਰਿਆਂ ਨੂੰ ਨੱਥ ਲਿਆ, ਅਧੀਨ ਕਰ ਲਿਆ ਹੈ। ਐਸੇ ਉਹਨਾਂ ਨੂੰ ਪਰਮੇਸ਼ੁਰ ਦੀ ਜੋ ਪੀਰ ਵੱਡਾ ਪਰਮੇਸ਼ੁਰ ਨੂੰ ਸਿੱਧ ਪ੍ਰਾਪਤ ਹੋ ਗਏ ਹੈ, ਅਤੇ ਸੁਰਨਾਥ ਸਾਰੇ ਦੇਵਤਿਆਂ ਦੇ ਵੀ ਸਭ ਦੇ ਸਿਰੋਮਣੀ ਹੋ ਗਏ ਹੈ, ਜਿਨ੍ਹਾਂ ਜਿਨ੍ਹਾਂ ਪਰਮੇਸ਼ੁਰ ਦੇ ਨਾਮ ਨੂੰ ਸੁਣਿਆ। ਧਰਤੀ ਦੇ ਧੌਲ ਆਕਾਸ਼ ਆਦਿਕਾਂ ਦੇ ਅੰਦਰ ਵੀ ਉਹ ਪਰਮੇਸ਼ੁਰ ਦੇ ਨਾਮ ਸਰਵਣ ਵਾਲੇ ਧਰਤੀ 'ਚ ਵੀ ਸਿਮਰਨ ਦੀਆਂ ਆਵਾਜ਼ਾਂ ਸੁਣਦੇ ਹੈ, ਧਵਲ ਧਰਮ ਦੇ ਅੰਦਰ ਵੀ ਅਤੇ ਆਕਾਸ਼ ਅੰਦਰ ਵੀ ਪਰਮੇਸ਼ੁਰ ਦੇ ਨਾਮ ਦੀਆਂ ਗੂੰਜਾਂ ਉਹਨਾਂ ਨੂੰ ਸੁਣਦੀਆਂ ਹਨ। ਦੀਪਾਂ ਵਿੱਚ ਵੀ, ਲੋਕਾਂ 'ਚ ਵੀ, ਪਤਾਲਾਂ ਵਿੱਚ ਵੀ ਪਰਮੇਸ਼ੁਰ ਦੇ ਨਾਮ ਦੇ ਸਰਵਣ ਕਰਨ ਵਾਲੇ ਪੁਰਖ ਜਿਹੜੇ ਹੈ, ਉਹਨਾਂ ਨੂੰ ਕਾਲ ਨਹੀਂ ਪੋ ਸਕਦਾ ਹੈ। ਇਸ ਕਰਕੇ ਭਗਤਾਂ ਦੇ ਅੰਦਰ ਸਦਾ ਖੜਾਅ ਰਹਿੰਦਾ ਹੈ, ਮਹਾਰਾਜ ਦਾ ਨਾਮ ਸੁਣ ਕੇ ਦੁੱਖ ਦੇ ਪਾਪਾਂ ਦਾ ਨਾਸ ਹੁੰਦਾ ਹੈ। ਨਾਮ ਦੇ ਸਰਵਣ ਦੀ ਮਹਿਮਾ ਨੂੰ ਇਸ ਸ਼ਿਵ ਜੀ ਵੀ ਅਤੇ ਬ੍ਰਹਮਾ ਜੀ ਵੀ ਬ੍ਰਹਮਾ ਇੰਦਰ ਵਿਸ਼ਨੂੰ ਆਦਿਕ ਵੀ ਸਾਰੇ ਮਹਾਰਾਜ ਦੇ ਨਾਮ ਦੇ ਸਰਵਣ ਦੀ ਮਹਿਮਾ ਨੂੰ ਕਹਿੰਦੇ ਹਨਗੇ। ਇਹ ਨਾਮ ਨੂੰ ਸੁਣ ਕੇ ਈਸ਼ਰ ਪਦਵੀ ਪ੍ਰਾਪਤ ਹੁੰਦੀ ਹੈ, ਬ੍ਰਹਮਾ ਦੀ ਪਦਵੀ ਪ੍ਰਾਪਤ ਹੁੰਦੀ ਹੈ, ਇੰਦ ਚੰਦਰਮਾ ਆਦਿਕ ਵੀ ਨਾਮ ਦੀ ਮਹੱਤਤਾ ਨੂੰ ਅੰਤਰੇ ਸਾਧਕ ਦੇਵਤਿਆਂ ਦੇ ਤਾਂ ਕਹਿੰਦੇ ਹਨ। ਵਿਸ਼ਨੂੰ ਆਦਿਕਾਂ ਦੀ ਪਦਵੀ ਵੀ ਨਾਮ ਦੇ ਸਰਵਣ ਕਰਨ ਕਰਕੇ ਪ੍ਰਾਪਤ ਹੁੰਦੀ ਹੈ। ਸੋ ਪਰਮੇਸ਼ੁਰ ਦੇ ਨਾਮ ਨੂੰ ਸਲਾਉਣ ਵਾਲੇ ਜਿਹੜੇ ਮੰਦੇ ਪੁਰਖ ਵੀ ਹੈ ਉਹ ਵੀ ਮੁਖੀਆਂ ਦੇ ਸਲਾਉਣੇ ਯੋਗ ਹੋ ਜਾਂਦੇ ਹੈ। ਪਰਮੇਸ਼ੁਰ ਦੇ ਨਾਮ ਨੂੰ ਸੁਣਨੇ ਕਰਕੇ ਸਾਰੇ ਯੋਗ ਦੀਆਂ ਯੁਵਤੀਆਂ, ਲੈ ਯੋਗ, ਮੰਤਰ ਯੋਗ, ਹੱਠ ਯੋਗ ਆਦਿਕ ਸਾਰੀਆਂ ਯੋਗ ਦੀਆਂ ਯੁਵਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਗੀਆਂ। ਯੋਗ ਦੀ ਯੁਵਤੀ ਕਰਕੇ ਸਰੀਰ ਦਾ ਕਰੋੜ ਲੱਖ 10,202 ਨਾੜੀ ਸੂਖਮ ਤੇ ਸਕੂਲ ਸਰੀਰ ਦੀ ਇਸ ਭੇਦ ਨੂੰ ਜਾਣ ਲਈਦਾ ਹੈ। ਪਰਮੇਸ਼ੁਰ ਦੇ ਨਾਮ ਨੂੰ ਸੁਣਨੇ ਕਰਕੇ ਆਤਮਨੀ ਪਰਮਾਤਮਨੀ ਜਿੰਨ ਤੇ ਸਾਹ ਯੋਗ ਉਹ ਯੋਗ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜੁੜ ਜਾਈਦਾ ਹੈ, ਇਹ ਤਨ ਨਾਲੋਂ ਆਤਮਾ ਦਾ ਸਤਿਆਨੰਦ ਰੂਪ ਆਤਮਾ ਹੈ, ਤਨ ਸਤਿਗੁਰ ਦੁੱਖ ਰੂਪ ਹੈ, ਭੇਦ ਨੂੰ ਜਾਣ ਲਈਦਾ ਹੈ। ਤਨ ਦੇ ਮਾਨ ਨੂੰ ਭੇਦ ਬਿੰਨ ਕਰਕੇ ਜੁੜਨੇ ਯੋਗ ਪਰਮੇਸ਼ੁਰ ਜੁੜ ਜਾਈਦਾ ਹੈ ਮਹਾਰਾਜ ਦੇ ਨਾਮ ਦੇ ਸੁਣਨੇ ਕਰਕੇ। ਸੁਣਿਆ ਸਾਖ ਸਿਮਰਤ ਵੇਦ, ਮਹਾਰਾਜ ਦੇ ਨਾਮ ਨੂੰ ਸੁਣਨੇ ਕਰਕੇ ਸ਼ਾਸਤਰ ਦੇ ਸਿਮਰਤੀਆਂ ਅਤੇ ਵੇਦਾਂ ਦਾ ਸਾਰਿਆਂ ਦਾ ਵਕਤਾ ਹੋ ਜਾਂਦਾ। ਜੋ ਕੋਈ ਵੇਦ ਸ਼ਾਸਤਰ ਕਹਿੰਦੇ ਹਨ ਉਹ ਮਹਾਰਾਜ ਦੇ ਨਾਮ ਦੇ ਸਰਵਣ ਕਰਕੇ ਪ੍ਰਾਪਤ ਹੁੰਦਾ ਹੈ। ਜਿਹੜੇ ਨਾਮ ਨੂੰ ਸੁਣਦੇ ਆ ਉਹਨਾਂ ਨੂੰ ਸੁਨਹਿਰੀ ਅੱਖਰਾਂ ਦੇ ਸਹਿਤ ਇਹ ਸਾਰੇ ਵੇਦ ਸ਼ਾਸਤਰ ਉਹਦੀ ਐਸੀ ਦ੍ਰਿਸ਼ਟੀ ਹੋ ਜਾਂਦੀ, ਉਹਦੀ ਨਿਗਾਹ ਦੇ ਸਾਹਮਣੇ ਪੁਸਤਕ ਆ ਕੇ ਅਤੇ ਉਹਨਾਂ 'ਚੋਂ ਆਵਾਜ਼ ਨਿਕਲਣ ਲੱਗ ਜਾਂਦੀ ਹੈ। ਜਿਹੜਾ ਪੁਰਖ ਨਾਮ ਦੇ ਸਰਵਣ ਕਰਨ ਵਾਲਾ ਹੈ ਉਹ ਇਸ ਤਰ੍ਹਾਂ ਦੇ ਰੰਗਾਂ ਰਾਗਾਂ ਨੂੰ ਵੇਖ ਕੇ ਫਿਰ ਵੀ ਨਾਮ ਦੇ ਸਰਵਣ ਨੂੰ ਵੱਡਾ ਸਮਝਦਾ ਹੈ। ਕਿਉਂ? ਸਾਜ ਉਹ ਸਤਿਸ਼੍ਰੀ ਪਰਮੇਸ਼ੁਰ ਹੈ, ਉਸਦਾ ਸਿਮਰਨ ਕਰਕੇ ਵੇਦ ਉਹਦੇ ਗਿਆਨ ਨੂੰ ਪ੍ਰਾਪਤ ਹੁੰਦੇ ਜੋ ਪਰਮੇਸ਼ੁਰ ਦੇ ਨਾਮ ਨੂੰ ਸੁਣਦੇ ਹੈ। ਇਸ ਕਰਕੇ ਭਗਤਾਂ ਦੇ ਅੰਦਰ ਸਦਾ ਖਿਲਾਵ ਰਹਿੰਦਾ ਹੈ ਮਨ ਦੇ ਨਾਮ ਦੇ ਸੁਣਨੇ ਕਰਕੇ। ਜੰਮਣ ਮਨ ਦੇ ਦੁੱਖਾਂ ਦਾ ਅਤੇ ਜਿਤਨੇ ਪਾਪ ਹਨਗੇ ਉਹਨਾਂ ਸਾਰਿਆਂ ਦਾ ਨਾਸ ਹੋ ਜਾਂਦਾ, ਐਸਾ ਪਰਮੇਸ਼ੁਰ ਦਾ ਨਾਮ ਹੈ। ਦੁੱਖਾਂ ਨੂੰ ਮੇਟਣ ਵਾਲੇ ਧਨੰਤਰ ਆਦਿਕ ਵੀ, ਪਾਪਾਂ ਦੇ ਨਾਸ ਕਰਨ ਵਾਲੇ ਵਿਆਸ ਆਦਿਕ ਵੀ, ਪ੍ਰਾਣਾਂ ਨੂੰ ਉਚਾਰਨ ਵਾਲੇ ਸਭ ਨਾਮ ਦੇ ਸਰਵਣ ਕਰਕੇ ਹੀ ਵੱਡੇ ਹੋਏ ਆ। ਸਤ ਸੰਤੋਖ ਗਿਆਨ ਪੌੜੀ ਵਿੱਚ ਉਚਾਰਨ ਕਰਦੇ ਹੈ। ਪਰਮੇਸ਼ੁਰ ਦੇ ਨਾਮ ਸੁਣਨੇ ਕਰਕੇ ਪੁਰਖ ਦੇ ਅੰਦਰ ਸਤ ਆਉਂਦਾ ਹੈ। ਪਰਮੇਸ਼ੁਰ ਦੇ ਨਾਮ ਸੁਣਨੇ ਕਰਕੇ ਸੰਤੋਖ ਚਿੱਤ ਵਿੱਚ ਆਉਂਦਾ ਹੈ। ਪਰਮੇਸ਼ੁਰ ਦੇ ਨਾਮ ਸੁਣਨੇ ਕਰਕੇ ਗਿਆਨ ਹੁੰਦਾ ਹੈ। ਪਰਮੇਸ਼ੁਰ ਦੇ ਨਾਮ ਤੋਂ ਬੇਮੁਖ ਪੁਰਖ ਨਾ ਸਤ ਉਹਨਾਂ ਦੇ ਅੰਦਰ ਹੈ, ਨਾ ਸੰਤੋਖ ਹੈ, ਨਾ ਗਿਆਨ ਹੈ। ਮਹਾਰਾਜ ਦੇ ਨਾਮ ਦੀ ਮਹਿਮਾ ਨੂੰ ਸਤ ਵਾਲੇ ਜਿਹੜੇ ਦੁਨੀਆਂ ਦੇ ਵਿੱਚ ਹੋਏ ਹੈ, ਸਤੀ ਦਸ਼ਰਥ ਆਦਿਕ, ਇਦੋਂ ਆ ਲੈ ਕੇ ਸਤ ਰੱਖਣ ਵਾਲੇ ਤਿਰਗੂ ਆਦਿਕ, ਸਤ ਰੱਖਣ ਵਾਲੇ ਪਿਰਥੂ ਆਦਿਕ ਰਾਜਾ ਜਿਹੜੇ ਹੋਏ ਹਨ ਉਹ ਚੁਣ ਕੇ, ਇਸੇ ਪ੍ਰਕਾਰ ਸਤ ਰੱਖਣ ਵਾਲੇ ਹਰੀ ਚੰਦ ਆਦਿਕ ਜਿਹੜੇ ਦਾਨੀ ਹੋਏ ਹੈ, ਬਲ ਰਾਜਾ ਆਦਿਕ, ਇਹ ਸਾਰੇ ਸਰਵਣ ਦੀ ਮਹਿਮਾ ਨੂੰ ਕਹਿੰਦੇ ਹੈ। ਸੰਤੋਖ ਰੱਖਣ ਵਾਲੇ ਚੁਣ ਕ੍ਰਿਸ਼ੀ ਆਦਿਕ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਨੂੰ ਕਹਿੰਦੇ ਹੈ। ਗਿਆਨਵਾਨ ਵਸਿਸ਼ਠ ਆਦਿਕ ਵੀ ਪਰਮੇਸ਼ੁਰ ਦੇ ਨਾਮ ਦੀ ਸਰਵਣ ਦੀ ਮਹਿਮਾ ਨੂੰ ਕਹਿੰਦੇ ਕਿ ਸਭ ਕੁਝ ਨਾਮ ਦੇ ਸਰਵਣ ਕਰਕੇ ਹੁੰਦਾ ਹੈ। ਸੁਣਿਆ ਸਭ ਸੰਤੋਖ ਗਿਆਨ, ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਸੁਣਿਆ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ ਤੇ ਸਤ ਸਰੂਪ ਦਾ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਨਾਮ ਦੇ ਸਰਵਣ ਕਰਨੇ ਕਰਕੇ ਹੀ ਸਾਧ ਸੰਗਤ ਜੀ ਸੱਚ ਸਰੂਪ ਦਾ ਉਹਨਾਂ ਨੂੰ ਗਿਆਨ ਹੁੰਦਾ ਤੇ ਫਿਰ ਚਿੱਤ ਸੰਤੁਸ਼ਟ ਹੋ ਜਾਂਦਾ ਹੈ। ਐਸਾ ਸੰਤੋਖੀ ਚਿੱਤ ਹੁੰਦਾ ਹੈ ਜਿਸ ਕਰਕੇ ਕਿਸੇ ਪ੍ਰਕਾਰ ਦੀ ਕੋਈ ਪਦਾਰਥ ਦੀ ਵਾਸ਼ਨਾ ਨਹੀਂ ਰਹਿੰਦੀ ਹੈ। ਜੇ ਭੁੱਖਦੇ ਤੇ ਤੁਸੀਂ ਰਾਜਾਂ ਦੁੱਖ ਵਿੱਚ ਸੁੱਖ ਮਨਾਈ, ਜੈਸਾ ਲਾਓ ਉਹਦੇ ਵਿੱਚ ਪ੍ਰਸੰਨ ਰਹਿੰਦੇ ਹੈ। ਐਸਾ ਸੰਤੋਖ ਸੱਤ ਦੇ ਬੋਲਣ ਵਾਲੇ ਹੋਣ, ਸਤਪੁਰਖਾਂ ਦੇ ਨਾਲ ਮਿਲਾਪ ਕਰਨ, ਸਭ ਦੀ ਕਮਾਈ ਕਰਨੀ, ਇਸ ਪ੍ਰਕਾਰ ਦੇ ਸੱਤ ਵਾਲੇ ਹੋ ਜਾਂਦੇ ਉਹ ਅਤੇ ਸੰਤੋਖੀ ਸੰਤੁਸ਼ਟ ਚਿੱਤ ਹੋ ਜਾਂਦੇ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਮਹਾਰਾਜ ਦੇ ਨਾਮ ਦੇ ਸੁਣਨੇ ਕਰਕੇ।
ਸੁਣਿਆ 68 ਕਾ ਇਸ ਨਾਮ,
ਪਰਮੇਸ਼ੁਰ ਦੇ ਨਾਮ ਦੇ ਸੁਣਨੇ ਕਰਕੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ। ਜੋ ਨਾਮ ਦਾ ਸਰਵਣ ਕਰਨਾ ਹੈ ਉਹਨੂੰ 68 ਤੀਰਥਾਂ ਦਾ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਪੂਰਵ ਰਾਜਾ ਸੱਚੇ ਪਾਤਸ਼ਾਹ ਦੇ ਨਾਮ ਨੂੰ ਹਰ ਵਕਤ ਸੁਣਦਾ ਰਹਿੰਦਾ। ਇਹਦੇ ਤਾਂ ਕਿਸੇ ਵਿਦਵਾਨਾਂ ਨੇ ਆ ਕੇ ਕਿਹਾ ਕਿ ਹੇ ਰਾਜਾ 68 ਤੀਰਥਾਂ ਦੇ ਇਸ਼ਨਾਨ ਕਰੀਏ ਤੇ ਤਾਂ ਲਾਭ ਪ੍ਰਾਪਤ ਹੁੰਦਾ ਹੈ। ਇਹ ਸੁਣ ਕੇ ਇਸ ਨੂੰ ਖਿਆਲ ਕੀਤਾ ਕਿ ਤੀਰਥਾਂ ਦੇ ਯਾਤਰਾ ਵਾਸਤੇ ਚੱਲੀਏ। ਨਾਮ ਦੇ ਸਰਵਣ ਕਰਦੇ ਨੂੰ ਆਕਾਸ਼ਵਾਣੀ ਦੁਆਰਾ ਅੰਤਰਯਾਮੀ ਨੇ ਕਿਹਾ, ਹੇ ਪੂਰਵ ਰਾਜਾ, ਪਰਮੇਸ਼ੁਰ ਦੇ ਨਾਮ ਸੁਣਨ ਦੇ ਬਰਾਬਰ ਕੋਈ ਤੀਰਥਾਂ ਦਾ ਇਸ਼ਨਾਨ ਨਹੀਂ ਹੈ ਤੇ ਜੇ ਤੇਰੇ ਅੰਦਰ ਇੱਛਾ ਹੈ ਤਾਂ ਤੀਰਥ ਸਾਰੇ ਤੇਰੇ ਕੋਲ ਰੂਪ ਧਾਰ ਕੇ ਆ ਜਾਣਗੇ, ਇਸ਼ਨਾਨ ਕਰ ਲੈ। ਇਹ ਭਗਤ ਮਹਾਰਾਜ ਪ੍ਰਸੰਗ ਆਉਂਦਾ ਹੈ। ਉਸ ਵੇਲੇ ਤੀਰਥਾਂ ਦੇ ਪ੍ਰਵਾਹ ਦਾ ਜਲ ਪੂਰਵ ਰਾਜਾ ਰਾਜਾ ਜਿੱਥੇ ਬੈਠਾ ਧਰਤੀ ਕਰ ਰਿਹਾ ਸੀ ਉੱਥੇ ਆ ਗਿਆ। ਆਵਾਜ਼ ਆਈ, ਲੈ 68 ਤੀਰਥਾਂ ਦਾ ਜਲ ਆ ਗਿਆ, ਤੁਸੀਂ ਇਸ ਵਿੱਚ ਇਸ਼ਨਾਨ ਕਰ ਲਓ। ਇਸ ਪ੍ਰਕਾਰ ਮਹਾਰਾਜ ਦੇ ਨਾਮ ਦੇ ਸੁਣਨੇ ਕਰਕੇ
ਅਸਾਧ ਤੀਰਥਾਂ ਦਾ ਇਸ਼ਨਾਨ ਵੀ ਵਿੱਚ ਹੀ ਹੋ ਜਾਂਦਾ ਹੈ। ਜਿਸ ਪ੍ਰਕਾਰ ਭਾਈ ਜਗਤਾ ਸ਼ੇਖ ਜੀ ਨੌਵੇਂ ਪਾਤਸ਼ਾਹ ਦੇ ਸਿੱਖ ਪਟਨੇ ਸਾਹਿਬ ਵਿੱਚ ਰਹਿੰਦੇ ਸਨ, ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਮਹਾਰਾਜ ਭਾਈ ਜਗਤਾ ਜਿਹੜਾ ਹੈ ਇਹ ਕਦੇ ਇਸ਼ਨਾਨ ਕਰਦਾ ਨਹੀਂ ਅਸੀਂ ਵੇਖਿਆ। ਮਹਾਰਾਜ ਕਿਹਾ ਭਾਈ ਐਂ ਕਰੋ, ਜਗਤੇ ਦੇ ਘਰ ਆ ਜੋ ਤਾਰਾ ਅਸੀਂ ਕੀਤਾ ਹੈ, ਗਊ ਘਾਟ ਗੁਰਦੁਆਰਾ ਜਿਹੜਾ ਨੌਵੇਂ ਪਾਤਸ਼ਾਹ ਦਾ ਪਟਨੇ ਸਾਹਿਬ ਵਿੱਚ ਕ੍ਰਿਸ਼ਨ ਵੱਲ ਦੇ ਪਾਸੇ, ਉੱਥੇ ਹਜ਼ੂਰ ਨੇ ਉਤਾਰਾ ਕੀਤਾ ਨੌਵੇਂ ਪਾਤਸ਼ਾਹ ਨੇ, ਸਮੇਤ ਜਾਗਰਤ ਕੀਤੀ। ਜਿਸ ਵੇਲੇ ਦੀਵਾਨ ਲੱਗੇ ਹੋਏ ਪਹਿ ਰਾਤ ਰਹੇਗੀ, ਉਸ ਵੇਲੇ ਗਊ ਰੂਪ ਧਾਰ ਕਰਕੇ ਇਹ ਗੰਗਾ ਆਈ ਹੈ। ਗੰਗਾ ਨੇ ਆ ਕੇ ਇੱਕ ਚਵੱਚਾ ਸੀ, ਹੁਣ ਤੱਕ ਉਹ ਚਵੱਚਾ ਯਾਦਗਾਰ ਹੈ ਭਾਈ ਜਗਤੇ ਦੀ। ਉਸ ਚਵੱਚੇ ਦੇ ਪਾਣੀ ਗਊ ਦੇ ਮੂੰਹ ਵਿੱਚੋਂ ਜਿਵੇਂ ਜਲ ਚੁੰਦਾ ਹੁੰਦਾ, ਐਂ ਜਲ ਭਰਤਾ ਗਊ ਨੇ, ਤੇ ਉਸ ਵੇਲੇ ਗਊ ਅਲੋਪ ਹੋ ਗਈ। ਫਿਰ ਜਗਤੇ ਨੇ ਉਹਦੇ ਵਿੱਚ ਇਸ਼ਨਾਨ ਕੀਤਾ। ਜਦੋਂ ਇਸ਼ਨਾਨ ਕੀਤਾ, ਸਿੱਖਾਂ ਨੂੰ ਵਿਖਾਇਆ, ਮਹਾਰਾਜ ਵੇਖੋ ਭਾਈ ਆਪ ਗੰਗਾ ਇਹਨਾਂ ਦੇ ਇਸ਼ਨਾਨ ਕਰਨ ਵਾਸਤੇ ਇੱਥੇ ਆਉਂਦੀ ਹੈ, ਇਹ ਜਲ ਇਸੇ ਪ੍ਰਕਾਰ ਚਵੱਚਾ ਭਰਦੀ ਹੈ ਤੇ ਇਸ਼ਨਾਨ ਕਰ ਲੈਂਦੇ ਆ। ਇਸ ਪ੍ਰਕਾਰ ਭਾਕਰ ਨਦੀਆਂ ਉੱਥੇ ਗੰਗਾ ਚ ਮਿਲੀ ਹੋਈ ਹੈ ਪਟਨੇ ਸਾਹਿਬ ਦੇ ਪਾਸ, ਉਹ ਸਾਰਿਆਂ ਤੀਰਥਾਂ ਦਾ ਇਸ਼ਨਾਨ ਭਾਈ ਸਾਹਿਬ ਨੂੰ ਇਉਂ ਗੰਗਾ ਕਰਾਇਆ ਕਰਦੀ। ਇਸੇ ਪ੍ਰਕਾਰ ਮਾਤਾ ਸਾਹਿਬ ਜੀ ਜਦੋਂ ਨਾਨਕੀ ਜੀ ਬਿਰਧ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਲ ਗਏ ਹੈ, ਆਪ ਸੱਚੇ ਪਾਤਸ਼ਾਹ ਜੀ ਕਾਂਸੀ ਵਿੱਚ ਗਏ ਹੈ, ਸਤਿਗੁਰਾਂ ਦਾ ਵੱਡੀ ਸਿੱਖ ਸੰਗਤ ਗੁਰਦੁਆਰਾ ਸਾਹਿਬ ਹੈ, ਹੁਣ ਨਵਾਂ ਫੇਰ ਦੁਆਰਾ ਬਣਾਇਆ ਸੰਗਤ ਨੇ, ਉਹ ਜਗ੍ਹਾ 'ਚ ਖੁਸ਼ੀ ਹੈ ਸਾਧ ਸੰਗਤ ਜੀ। ਮਾਤਾ ਜੀ ਬਿਰਧ ਸਨ, ਮਾਤਾ ਜੀ ਨੇ ਕਿਹਾ ਸੱਚ ਇਸ਼ਨਾਨ ਕਰਨ ਨੂੰ ਚਿੱਤ ਕਰਦਾ ਗੰਗਾ ਵਿੱਚ, ਮਹਾਰਾਜ ਨੇ ਕਿਹਾ ਮਾਤਾ ਜੀ ਗੰਗਾ ਇੱਥੇ ਹੀ ਆ ਕੇ ਤੁਹਾਡਾ ਇਸ਼ਨਾਨ ਕਰਾਵੇਗੀ। ਉਸ ਵਕਤ ਪਾਣੀ ਦਾ ਸੋਮਾ ਸਾਹਿਬ ਸੰਗਤ ਜੀ ਗੰਗਾ ਦਾ ਵਿੱਚੋਂ ਧਰਤੀ ਨੂੰ ਫੁੱਟ ਕੇ ਨਿਕਲਿਆ, ਉਹ ਖੂਹੀ ਹੈ ਬਣੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰੇ ਸਾਹਿਬ ਵਿੱਚ ਸੰਗਤਾਂ ਚਰਨਾਮ ਚਲੈਂਦੀਆਂ। ਉਹ ਜਲ ਦੇ ਨਾਲ ਮਾਤਾ ਸਾਹਿਬ ਨੇ ਇਸ਼ਨਾਨ ਕੀਤਾ ਸੀ। ਇਸ ਪ੍ਰਕਾਰ ਮਹਾਰਾਜ ਦੇ ਨਾਮ ਦੇ ਸਰਵਣ ਕਰਕੇ ਅਠਾਹਠ ਤੀਰਥਾਂ ਦਾ ਇਸ਼ਨਾਨ ਵੀ ਹੋ ਜਾਂਦਾ ਹੈ ਜੋ ਨਾਮ ਦਾ ਸਰਵਣ ਕਰਦਾ ਹੈ। ਅਠਾਹਠ ਤੀਰਥਾਂ ਦਾ ਇਸ਼ਨਾਨ ਕਾਫੀ ਚੀਜ਼ ਹੈ ਉਹਨਾਂ ਦੇ ਅੱਗੇ ਜਿਹੜੇ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਨ ਵਾਲੇ ਹੈ। ਉਹ ਅੱਠੇ ਵਿਰਾਗ ਵੇ ਖੜਤਮ ਤੀ ਮੋਖ ਇੱਛਾ, ਇਸੇ ਪ੍ਰਕਾਰ ਸਰਵਣ ਮੰਨਣ ਵਿਆਸਨ ਤੱਤ ਦਾ ਸਾਧਨ, ਇਹ ਸਾਰੇ ਸਾਧਨ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹੈ। ਤੇ ਫਿਰ ਸਾਧ ਸੰਗਤ ਜੀ ਉਹ ਐਸਾ ਮਹਾਰਾਜ ਦੇ ਇਹਨਾਂ ਗੁਣਾਂ ਦੇ ਵਿੱਚ ਇਸ਼ਨਾਨ ਕਰਦੇ ਹੈ, ਜਿਹੜੀ ਕਾ ਨਾ ਕਾਈ ਹੈ ਨਾ ਜਨ ਨਾਨਕ ਆਪਾ ਚੀਨੇ ਮਿਟੇ ਨਾ ਧਰਮ ਕੀ ਕਾਈ, ਉਹ ਸੱਠ ਮੂਰਖ ਕਾਈ ਦੀ ਕਾਈ ਜਿਹੜੀ ਛੋਈ ਪਈ ਹੈ ਜਾਲਾ, ਉਹ ਚੱਕਿਆ ਜਾਂਦਾ ਐਸਾ ਇਸ਼ਨਾਨ ਗੁਰਮੁਖਾਂ ਦਾ। ਸੋ ਇਸ ਪ੍ਰਕਾਰ ਅਠਾਹਠ ਘਾਟ ਸਰੀਰ ਦੇ ਅੰਦਰ ਵੀ ਹਨਗੇ, ਜੋ ਅਰਸਠ ਘਾਟ ਜੋਗੀਆਂ ਮੰਨੇ ਅਨੰਤ ਹਾਟ ਆਦਿਕ, ਉਹਨਾਂ ਦਾ ਵੀ ਅੰਤਰਮੁਖ ਬਿਰਤੀ ਹੋ ਕੇ ਸਾਰੇ ਖੁੱਲ ਜਾਂਦੇ ਆ ਪੜਦੇ, ਉਹਨਾਂ ਦੇ ਅੰਦਰ ਪਰਮੇਸ਼ੁਰ ਦੇ ਸਿਮਰਨ ਦਾ ਜਲ ਦੇ ਪ੍ਰਵਾਹ ਵਿੱਚ ਗੁਰਮੁਖ ਪਿਆਰੇ ਇਸ਼ਨਾਨ ਕਰਦੇ ਹੈ। ਇਸ ਪ੍ਰਕਾਰ ਅਠਾਹਠ ਤੀਰਥਾਂ ਦਾ ਵੀ ਅਤੇ ਅੜਸਠ ਆਦਿਕ ਤੀਰਥਾਂ ਦਾ ਕੀ ਇਸ਼ਨਾਨ ਹੈ, ਮਹਾਰਾਜ ਦਾ ਸਰਵਣ ਸਭ ਤੋਂ ਵੱਡਾ ਹੈ। ਇਸ਼ਨਾਨ ਕਰਨ ਵਾਲੇ ਸਾਰੇ ਤੀਰਥਾਂ ਦੇ ਵੀ ਮਹਾਰਾਜ ਨਾਮ ਦੇ ਸਰਵਣ ਦੀ ਮਹਿਮਾ ਨੂੰ ਕਹਿੰਦੇ ਹਨ।
ਸੁਣਿਆ ਪੜ ਪੜ ਪਾਵੈ ਮਾਨ,
ਪਰਮੇਸ਼ਰ ਦੇ ਨਾਮ ਦੇ ਸਰਵਣ ਕਰਨ ਦੀ ਐਡੀ ਮਹਿਮਾ ਹੈ, ਜਿਹੜੇ ਪੜ੍ਹੇ ਹੋਏ ਹਨ ਵੇਦਾਂ ਨੂੰ, ਜਿਹੜੇ ਪੜ੍ਹੇ ਹੋਏ ਹੈ ਸ਼ਾਸਤਰਾਂ ਨੂੰ, ਉਹ ਸਾਰੇ ਸਰਵਣ ਦੀ ਮਹਿਮਾ ਨੂੰ ਕਰਦੇ ਹੈ। ਕਹਿੰਦੇ ਨੇ ਪਰਮੇਸ਼ਰ ਦੇ ਨਾਮ ਨੂੰ ਸੁਣ ਸੁਣ ਕੇ ਹੀ ਪੜ੍ਹੀਦਾ ਹੈ, ਪੜ੍ਹ ਪੜ੍ਹ ਕੇ ਉਪਨਿਸ਼ਦਾਂ ਆਦਿਕਾਂ ਨੂੰ, ਗੀਤਾ ਆਦਿਕਾਂ ਪੁਸਤਕਾਂ ਨੂੰ ਸਾਰੇ ਦੁਨੀਆਂ 'ਚ ਮਾਣ ਸਤਿਕਾਰ ਲੋਕ ਪਾਉਂਦੇ ਹਨਗੇ। ਪਰਮੇਸ਼ੁਰ ਦੇ ਨਾਮ ਦੀ ਮਹਿਮਾ ਨੂੰ ਉਹ ਸਾਰੇ ਕਹਿੰਦੇ ਜਿਹੜੇ ਵੇਦ ਸ਼ਾਸਤਰਾਂ ਦੀ ਪੜ੍ਹਾਈ ਨੂੰ ਪੜ੍ਹ ਪੜ੍ਹ ਕੇ, ਕਾਵਿ ਕੋਸ਼ ਵਿਆਕਰਨ ਆਦਿਕਾਂ ਨੂੰ ਪੜ੍ਹ ਕੇ ਫਿਰ ਸੰਸਾਰ ਵਿੱਚ ਮਾਣ ਸਤਿਕਾਰ ਪਾਉਂਦੇ ਹੈ, ਉਹ ਵੀ ਮਹਾਰਾਜ ਦੇ ਨਾਮ ਦੇ ਸਰਵਣ ਦੀ ਮਹਿਮਾ ਨੂੰ ਗਾ ਰਹੇ ਹੈ। ਅਤੇ ਨਾਮ ਦੇ ਸੁਣਨੇ ਕਰਕੇ ਪੜ੍ਹ ਜਿਹੜੇ ਪੜ੍ਹਦੇ ਹੈ ਅੰਦਰ ਅਵਿਦਿਆ ਦੇ, ਉਹਨਾਂ ਨੂੰ ਪਾਰ ਕਰਕੇ ਮਾਨ ਮੰਨਣ ਪਰਮੇਸ਼ੁਰ ਦਾ ਪਾਉਂਦੇ ਹੈ ਪੁਰਖ, ਜੋ ਪਰਮੇਸ਼ੁਰ ਦੇ ਨਾਮ ਦਾ ਸਰਵਣ ਕਰਦੇ ਹੈ ਅਤੇ ਪੜ੍ਹ ਪੜ੍ਹ ਪਲ ਪਲ ਕਾਲ ਦੇ ਵਿੱਚ ਉਹ ਮਾਣ ਸਤਿਕਾਰ ਪਾਉਂਦੇ ਹੈ। ਅਤੇ ਇਸੇ ਪ੍ਰਕਾਰ ਪੜ੍ਹ ਪੜ੍ਹ ਪਏ ਹੋਏ ਆ ਜਿਹੜੇ ਪੜ੍ਹ ਪੜ੍ਹਦੇ ਅੰਦਰ ਦੁਆਇਰ ਦੇ, ਉਹਨਾਂ ਨੂੰ ਪਾੜ ਕਰਕੇ ਮਾਣ ਖੱਟ ਪ੍ਰਮਾਣਾਂ ਦੇ ਜੋ ਵਿਸ਼ੇ ਰੂਪ ਹੈ, ਸਵੈਨ ਭਾਵ ਪ੍ਰਕਾਸ਼ ਰੂਪ ਹੈ, ਉਸ ਮਾਣ ਗਿਆਨ ਦੇ ਤਾਂ ਹੀ ਪਾ ਲੈਂਦੇ ਹੈ। ਇਸ ਪ੍ਰਕਾਰ ਪਰਮੇਸ਼ੁਰ ਦੇ ਨਾਮ ਦੇ ਸਰਵਣ ਕਰਕੇ ਸਾਧ ਸੰਗਤ ਜੀ ਜਿਹੜੇ ਪੁੜਵਾ ਦੁਆਇਰ ਦੇ ਅੰਦਰ ਪਏ ਹੋਏ, ਉਹਨਾਂ ਨੂੰ ਵੀ ਪੁੜਾਂ ਨੂੰ ਪਾੜ ਕਰਕੇ ਉਹ ਦਰਗਾਹ ਦੇ ਅੰਦਰ ਪੜ੍ਹਦੇ ਹਨਗੇ। ਕਾਰਨ ਦੇ ਦਾ, ਸੂਖਮ ਦੇ ਦਾ, ਸਥੂਲ ਦੇ ਦਾ, ਇਹਨਾਂ ਸਾਰਿਆਂ ਪੜਦਿਆਂ ਨੂੰ, ਦੇਵ ਮਹਾਂਦਿਆਂ ਨੂੰ ਪਾੜ ਕੇ ਪਰਮੇਸ਼ੁਰ ਦਾ ਮੰਨਣ ਪਾ ਲੈਂਦੇ ਮਹਾਰਾਜ ਦੇ ਨਾਮ ਦਾ ਸਰਵਣ ਕਰਨ ਵਾਲੇ।
ਸੁਣਿਆ ਲਾਗੈ ਸਹਿਜ ਧਿਆਨ,
ਪਰਮੇਸ਼ੁਰ ਦੇ ਨਾਮ ਦੇ ਸਰਵਣ ਦਾ ਐਸਾ ਮਹੱਤਵ ਹੈ, ਜਿਹੜੇ ਸੁਣਦੇ ਰਹਿੰਦੇ ਹਰ ਵਕਤ, ਉਹਨਾਂ ਦਾ ਸਹਿਜੇ ਹੀ ਧਿਆਨ ਪਰਮੇਸ਼ੁਰ 'ਚ ਲੱਗ ਜਾਂਦਾ। ਇਹ ਸੁਣਨ ਦੀ ਮਹਿਮਾ ਹੈ ਜੋ ਹਰ ਵਕਤ ਮਹਾਰਾਜ ਦੇ ਨਾਮ ਨੂੰ ਲਗਾਤਾਰ ਸੁਣਦਾ ਰਹਿੰਦਾ ਹੈ। ਉਹਨਾਂ ਦਾ ਹੋਰ ਕਿਸੇ ਮੂਰਤੀ ਰੱਖ ਕਰਕੇ ਧਿਆਨ ਦੀ ਲੋੜ ਨਹੀਂ ਪੈਂਦੀ। ਸਹਿਜੇ ਸਰਵਣ ਕਰਨ ਨਾਲ ਚਿੱਤ ਟਿਕ ਜਾਂਦਾ ਹੈ, ਉਸ ਆਵਾਜ਼ ਦੇ ਨਿਕਲਣੇ ਕਰਕੇ ਸਹਿਜ ਸ਼ਾਂਤ ਪ੍ਰਾਪਤ ਹੁੰਦੀ ਹੈ, ਧਿਆਨ ਵਾਹਿਗੁਰੂ 'ਚ ਲੱਗ ਜਾਂਦਾ ਹੈ ਅਤੇ ਸਹਿਜ ਸੰਤੋਖ ਪ੍ਰਾਪਤ ਹੁੰਦਾ ਹੈ, ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਕਿਤਨੀਆਂ ਸਾਰੀਆਂ ਵਾਸ਼ਨਾ ਖੈ ਹੋ ਜਾਂਦੀਆਂ, ਸਾਰੇ ਵਿਆਪਕ ਸਰੂਪ ਵਿੱਚ ਧਿਆਨ ਜੁੜ ਜਾਂਦਾ ਹੈ। ਜਿਨ੍ਹਾਂ ਦਾ ਸਹੀਜੇ ਧਿਆਨ ਲੱਗਾ ਹੋਇਆ, ਸ਼ਾਂਤੀ ਵਾਲੇ ਪੁਰਖ ਹੈ, ਧਿਆਨ ਵਾਲੇ ਪੁਰਖ ਹੈ, ਸਭ ਮਹਾਰਾਜ ਦੇ ਸਰਵਣ ਦੀ ਮਹਿਮਾ ਦੇ ਤਾਂ ਹੀ ਕਹਿੰਦੇ ਹਨ, ਕਿਉਂਕਿ ਪਰਮੇਸ਼ਵਰ ਦੇ ਨਾਮ ਦਾ ਸਰਵਣ ਕਰਨ ਵਾਲਿਆਂ ਦਾ ਸਹਿਜ ਸਰੂਪ ਵਿੱਚ ਧਿਆਨ ਲੱਗ ਜਾਂਦਾ, ਜੁੜ ਜਾਂਦਾ ਹੈ।
ਨਾਨਕ ਭਗਤਾ ਸਦਾ ਵਿਗਾ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਸੱਚੇ ਪਾਤਸ਼ਾਹ ਦੇ ਭਗਤ ਹਨ, ਉਹਨਾਂ ਦੇ ਅੰਦਰ ਸਦਾ ਵਿਗਾਸ, ਵਿਸ਼ੇਸ਼ ਕਰਕੇ ਵਾਸ ਪ੍ਰਕਾਸ਼ ਰਹਿੰਦਾ, ਹਰ ਵਕਤ ਗਿਆਨ ਦਾ ਖੜਾਓ ਬਣਿਆ ਰਹਿੰਦਾ ਚਿੱਤ ਅੰਦਰ।
ਸੁਣਿਆ ਦੂਖ ਪਾਪ ਕਾ ਨਾਸ਼,
ਪਰਮੇਸ਼ਵਰ ਦੇ ਨਾਮ ਦਾ ਸੁਣਨੇ ਕਰਕੇ ਦੁੱਖ ਵੀ ਨਾਸ਼ ਹੋ ਜਾਂਦੇ ਹੈ ਅਤੇ ਪਾਪਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਦੁੱਖ ਪਾਪਾਂ ਕਰਕੇ ਪੈਦਾ ਹੁੰਦੇ ਹੈ, ਜਿਹੜਾ ਕਿਸੇ ਨੂੰ ਦੁੱਖ ਦੇਣਾ ਹੈ ਆਪ ਦੁਖੀ ਹੋਣਾ ਪੈਂਦਾ ਹੈ, ਕਿਉਂ ਜਿਹੜੇ ਕੀਤੇ ਹੋਏ ਪਾਪ ਕਰਮ ਹੈ ਕਿਸੇ ਜੀਆਂ ਨੂੰ ਦੁੱਖ ਦੇਣ ਦੇ, ਉਹਨਾਂ ਪਾਪਾਂ ਦਾ ਵੀ ਨਾਸ਼ ਹੋ ਜਾਂਦਾ, ਜਮਨ ਮੰਗੇ ਦੁੱਖਾਂ ਦਾ ਕਲੇਸ਼ਾਂ ਦਾ ਵੀ ਮਹਾਰਾਜ ਦੇ ਨਾਮ ਸੁਣਨੇ ਕਰਕੇ ਨਾਸ਼ ਹੋ ਜਾਂਦਾ ਹੈ।
ਸੁਣਿਆ ਸਾਰਾ ਗੁਣਾ ਕੇ ਗਾ,
ਪਰਮੇਸ਼ਵਰ ਦੇ ਨਾਮ ਦੇ ਸੁਣਨ ਦੀ ਬੜੀ ਭਾਰੀ ਮਹਿਮਾ ਹੈ ਸਾਧ ਸੰਗਤ ਜੀ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਸੁਣਿਆ ਹੈ। ਸਾਰਾ ਗੁਣਾ ਕੇ ਗਾਹ, ਉਹ ਸਾਰਿਆਂ ਗੁਣਾਂ ਦੇ ਗਾਹ ਅਸਥਾਨ ਬਣ ਜਾਂਦੇ ਹੈ, ਸਾਰੇ ਗੁਣ ਉਹਨਾਂ ਦੇ ਅੰਦਰ ਆ ਜਾਂਦੇ ਹੈ। ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਸ਼ਾਂਤੀ ਖਿਮਾ ਇਤਿਹਾਸਿਕ ਜਿੰਨੇ ਗੁਣ ਹਨਗੇ, ਸਰਵਾਦਿਕ ਸਾਰੇ ਗੁਣ ਉਹਦੇ ਅੰਦਰ ਆ ਜਾਂਦੇ, ਉਹ ਸ੍ਰੇਸ਼ਟ ਗੁਣਾਂ ਦੀ ਗਾਹ ਜਗ੍ਹਾ ਬਣ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਦੇ ਨਾਮ ਦੇ ਸਰਵਣ ਕਰਕੇ ਸਰਾਂ ਗੁਣਾਂ ਕੇ ਗਾਹ, ਸਰਗੁਣ ਸਰੂਪ ਜੋ ਪਰਮੇਸ਼ੁਰ ਹੈ ਮਾਇਆ ਸਬਲ, ਉਹਦੇ ਤਾਂ ਹੀ ਗ੍ਰਹਿਣ ਕਰ ਲੈਂਦਾ ਉਹ ਪੁਰਖ ਜੋ ਪਰਮੇਸ਼ੁਰ ਦੇ ਨਾਮ ਨੂੰ ਸੁਣਦਾ ਹੈ। ਐਸੀ ਸਰਵਣ ਦੀ ਮਹਿਮਾ ਹੈ। ਸੁਣਿਆ ਸਰਾਂ ਗੁਣਾਂ ਕੇ ਗਾਹ, ਸਾਧ ਸੰਗਤ ਜੀ ਹਰ ਜਿਹੜੇ ਹੈ ਨਾ ਗੁਣ ਨਾ ਵਿਸ਼ਿਆਂ ਦੇ ਸਰੋਵਰ ਕੌਣ ਹੈ, ਇੰਦਰੀਆਂ ਦੇ ਤਾਂ ਹੀ ਗਾਹ ਉਹ ਦਵਾ ਲੈਂਦਾ ਹੈ, ਸਾਰੀਆਂ ਇੰਦਰੀਆਂ ਦਮਨ ਕਰ ਲੈਂਦਾ ਜੋ ਪਰਮੇਸ਼ੁਰ ਦੇ ਨਾਮ ਦੇ ਤਾਂ ਹੀ ਸਰਵਣ ਕਰਦਾ ਹੈ। ਮਹਾਰਾਜ ਸਾਹਿਬ ਦੇ ਨਾਮ ਦੀ ਸਰਵਣ, ਜਿਹੜੇ ਸਰਾਂ ਤੀਰਾਂ ਵਾਲੇ ਹਨ ਅਤੇ ਗੁਣ ਚਿੱਲੀਆਂ ਵਾਲੇ ਲੋਕ ਹਨ, ਗਾਹ ਨਿਸ਼ਾਨੇ ਨੂੰ ਡਿੰਗਣ ਵਾਲੇ ਹਨ, ਉਹ ਸਾਰੇ ਮਹਾਰਾਜ ਦੇ ਸਰਵਣ ਦੀ ਮਹਿਮਾ ਨੂੰ ਕਹਿੰਦੇ। ਜਿਹੜੇ ਧਨੁਖਧਾਰੀ ਲੋਕ, ਸ਼ਸਤਰਧਾਰੀ ਲੋਕ ਹੈ, ਸਭ ਮਹਾਰਾਜ ਦੇ ਨਾਮ ਦੇ ਸਰਵਣ ਦੀ ਮਹਿਮਾ ਨੂੰ ਗਾ ਰਹੇ ਹੈ। ਪਰਮੇਸ਼ੁਰ ਦਾ ਨਾਮ ਸੁਣਨ ਕਰਕੇ ਪ੍ਰੇਮ ਰੂਪੀ ਤੀਰ ਪ੍ਰਾਪਤ ਹੋ ਜਾਂਦਾ ਹੈ ਅਤੇ ਨਿਸ਼ਚਾ ਰੂਪੀ ਗੁਣ ਨਾਲ ਚਿੱਲਾ ਪ੍ਰਾਪਤ ਹੋ ਜਾਂਦਾ ਹੈ, ਬੁੱਧ ਰੂਪੀ ਕਮਾਨ ਹੋ ਜਾਂਦੀ ਆਤਮ ਵਿਛੈਣੀ, ਅਤੇ ਫਿਰ ਉਹ ਨਿਸ਼ਾਨਾ ਲੱਖ ਰੂਪ ਦੇ ਨਿਸ਼ਾਨੇ ਦੇ ਵਿੱਚ ਉਹ ਆਪਣੇ ਇਸ ਪ੍ਰਕਾਰ ਪ੍ਰੇਮ ਰੂਪੀ ਤੀਰ ਦੁਆਰਾ ਬਿੰਨ ਲੈਂਦਾ, ਲੱਖ ਰੂਪ ਦੀ ਪ੍ਰਾਪਤੀ ਹੋ ਜਾਂਦੀ। ਕਹੋ ਕਬੀਰ ਜੇ ਕਿਰਪਾ ਧਾਰੇ ਦੇ ਸੱਚਾ ਨਿਸ਼ਾਨਾ। ਇਸ ਪ੍ਰਕਾਰ ਸਾਹਿਬ ਸੰਗਤ ਜੀ ਪ੍ਰੇਮ ਰੂਪੀ ਤੀਰ ਦੁਆਰਾ ਨਿਸ਼ਚੇ ਰੂਪੀ ਚਿੱਲੇ ਵਿੱਚ ਜੋੜ ਕਰਕੇ ਅਤੇ ਬੁੱਧ ਰੂਪੀ ਕਮਾਣ ਦੁਆਰਾ ਜਾਂ ਭਗਤੀ ਰੂਪ ਕਮਾਣ ਦੁਆਰਾ ਸਰੂਪ ਰੂਪੀ ਗਾਹ ਜਗ੍ਹਾ ਦੇ ਤਾਂ ਹੀ ਉਹ ਪ੍ਰਾਪਤ ਹੋ ਜਾਂਦਾ ਹੈ, ਕਿ ਉਹ ਨਿਸ਼ਾਨਾ ਉਹਦਾ ਉੱਥੇ ਲੱਖ ਰੂਪ ਦੀ ਜਾ ਵੱਜਦਾ ਹੈ। ਐਸਾ ਪਰਮੇਸ਼ੁਰ ਦੇ ਨਾਮ ਦੇ ਸਰਵਣ ਦਾ ਮਹੱਤਵ। ਸੁਣਿਆ ਸਰਾਂ ਗੁਣਾ ਕੇ ਗਾਹ, ਸਰਾਂ ਨਾਮ ਸਾਰਿਆਂ ਦਾ ਹੈ, ਸਾਰਾ ਕੌਣ ਹੈ, ਸੰਸਾਰ ਜਿਹੜਾ ਸਮੁੰਦਰ ਹੈ ਇਹਦੇ ਵਿੱਚ ਸਭ ਸੰਗੇ ਜੀ ਗੁਣਾਂ ਜਿੰਨੇ ਗੁਣ ਹਨ ਸੰਸਾਰ ਦੇ ਅੰਦਰ ਪਰਮੇਸ਼ੁਰ ਦਿੱਤੇ ਹੋਏ, ਉਹ ਸਾਰਿਆਂ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਬਣ ਜਾਂਦਾ, ਗੁਣ ਗ੍ਰਾਹੀ ਉਹਦੀ ਵਿਰਤੀ ਹੋ ਜਾਂਦੀ ਹੈ। ਐਸਾ ਪਰਮੇਸ਼ੁਰ ਦੇ ਨਾਮ ਦੇ ਸੁਣਨ ਦੀ ਮਹੱਤਤਾ ਹੈ। ਸੁਣਿਆ ਸਰਾਂ ਗੁਣਾ ਕੇ ਗਾਹ, ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਸੁਣਿਆ ਹੈ ਉਹ ਸਭ ਸੰਗਤ ਜੀ ਸਰਾਂ ਗੁਣਾ ਕੇ ਗਾਹ, ਉਹ ਸਾਰੇ ਗੁਣ ਜਿਹੜੇ ਇੰਦਰੀਏ ਹੈ ਉਹਨਾਂ ਦੇ ਵਿਸ਼ਿਆਂ ਨੂੰ ਗਾਹ ਦਬਾ ਦਿੰਦੇ ਹਨ। ਇਸ ਪ੍ਰਕਾਰ ਪਰਮੇਸ਼ੁਰ ਦੇ ਨਾਮ ਨੂੰ ਸੁਣਨ ਵਾਲੇ ਪੁਰਖ ਜੋ ਸਰਾ ਸਾਰ ਰੂਪ ਬ੍ਰਹਮ ਹੈ, ਉਹ ਗੁਣ ਗਿਆਨ ਦੇ ਉਹ ਗਾਹ ਅਸਥਾਨ ਬਣ ਜਾਂਦੇ, ਤ੍ਰਿਆ ਪਦ ਦੀ ਪ੍ਰਾਪਤੀ ਵਾਲੇ ਬਣ ਜਾਂਦੇ ਹਨ।
ਸੁਣਿਆ ਸੇਖ ਪੀਰ ਪਾਤਸ਼ਾਹ,
ਹੁਣ ਕਈ ਪਤਾ ਲੱਗਦਾ ਨੇ ਵੀ ਇਹਦਾ ਨਾਂ ਸ਼ੇਖ ਹੈ, ਇਹਦਾ ਨਾਂ ਪੀਰ ਹੈ, ਇਹਦਾ ਨਾਂ ਪਾਤਸ਼ਾਹ ਹੈ। ਸਰਵਣ ਦੀ ਮਹਿਮਾ ਨੂੰ ਸ਼ੇਖ ਜਿਹੜੇ ਬਿਰਧ ਜਾਤੀ ਵਾਲੇ ਮੁਸਲਮਾਨਾਂ ਦੇ ਵਿੱਚ ਜਿਵੇਂ ਬ੍ਰਾਹਮਣ ਹਨ, ਇਹ ਮੁਸਲਮਾਨਾਂ ਦੇ ਸ਼ੇਖ ਮੰਨੇ ਗਏ ਹਨ, ਜਿਹੜੇ ਮੁਸਲਮਾਨਾਂ ਦੇ ਮੁਰਸ਼ਦ ਹਨ ਉਹਨਾਂ ਨੂੰ ਪੀਰ ਕਹੀਦਾ ਹੈ, ਅਤੇ ਪਾਤਸ਼ਾਹ ਸਾਰੇ ਮਹਾਰਾਜ ਦੇ ਸਰਵਣ ਦੀ ਮਹਿਮਾ ਨੂੰ ਸ਼ੇਖ ਵੀ, ਫਰੀਦ ਆਦਿਕ ਪੀਰ ਉਹਦੇ ਮੁਰਸ਼ਦ, ਸ਼ਾਹ ਸ਼ਰਫ ਆਦਿਕ ਵੀ, ਪਾਤਸ਼ਾਹ ਹੋਰ ਜਿਤਨੇ ਹੋਏ ਹੈ ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦੇ ਸਰਵਣ ਦੀ ਮਹਿਮਾ ਨੂੰ ਸਾਰੇ ਕਹਿੰਦੇ ਹਨ। ਬਾਬਰ ਨੂੰ ਨਿਸ਼ਚਾ ਆ ਗਿਆ ਸੀ ਜਿਸ ਵਕਤ ਮਹਾਰਾਜ ਦੇ ਨਾਮ ਨੂੰ ਸਰਵਣ ਕੀਤਾ, ਸਤਿਗੁਰੂ ਨਾਨਕ ਦੇਵ ਤੋਂ, ਇਹਦੇ ਪੁੱਤਰ ਦਾ ਬਹੁਤ ਬਿਮਾਰ ਹੋ ਗਿਆ, ਬਿਮਾਰ ਹੋ ਕੇ ਇਹਨੇ ਦੁਆ ਕੀਤੀ ਪਰਮੇਸ਼ੁਰ ਅੱਗੇ, ਹੇ ਮਹਾਰਾਜ ਮੇਰਾ ਪੁੱਤ ਹਮਾਉਂ ਰਾਜੀ ਰਹੇ ਅਤੇ ਮੈਂ ਇਹਦੇ ਥਾਂ ਪੀੜ ਲੈ ਲੈਂਦਾ। ਇਹ ਉਸੇ ਵੇਲੇ ਮੰਜੇ ਤੇ ਪੈ ਗਿਆ ਤੇ ਸਰੀਰ ਛੱਡ ਗਿਆ। ਹਮਾਉਂ ਰਾਜੀ ਹੋ ਗਿਆ ਸੀ, ਕਿਉਂ ਪਰਮੇਸ਼ੁਰ ਦੇ ਨਾਮ ਕਰਕੇ ਉਹਨਾਂ ਆਪਦੇ ਪੁੱਤਰ ਦੀ ਪੀੜ ਨੂੰ ਸ਼ੇਖ ਬਾਕੀ ਜਿਹੜੀ ਸੀ ਉਸ ਨੂੰ ਨਿਵਰਤ ਕਰ ਦਿੱਤਾ ਸੀ, ਸੋਖ ਦਿੱਤਾ ਸੀ। ਇਸ ਪ੍ਰਕਾਰ ਵੀ ਮਹਾਰਾਜ ਦੇ ਨਾਮ ਦੀ ਮਹਿਮਾ ਨੂੰ ਸਾਰੇ ਗਾਉਂਦੇ ਆ। ਸੁਣਿਆ ਸ਼ੇਸ਼ ਨਾਗ ਜਿਹੜਾ ਹੈ ਇਹ ਵੀ ਮਹਾਰਾਜ ਦੇ ਨਾਮ ਦੇ ਸੁਣਨ ਦੀ ਮਹਿਮਾ ਨੂੰ ਕਹਿੰਦਾ ਹੈ। ਅਤੇ ਸ਼ੇਸ਼ ਨਾਗ ਦਾ ਪੀਰ ਕੌਣ ਹੈ? ਵਿਸ਼ਨੂੰ। ਵਿਸ਼ਨੂੰ ਵੀ ਮਹਾਰਾਜ ਦੇ ਨਾਮ ਦੀ ਮਹਿਮਾ ਨੂੰ ਜਾਣ ਕੇ ਆਪਦੇ ਭਗਤਾਂ ਦੀ ਰੱਖਿਆ ਕਰਦੇ ਹੈ। ਜਿੱਥੇ ਜਿਹਾ ਜਿਹਾ ਸੰਤ ਅਰਾਧੇ ਤਾਂ ਤਾਂ ਪ੍ਰਗਟਾਇਆ, ਭਗਤ ਵਿਸ਼ਨ ਪ੍ਰਭਰ ਦੇ ਆਪ ਬਣਾਇਆ। ਇਸ ਪ੍ਰਕਾਰ ਸ਼ੇਸ਼ ਨਾਗ ਵੀ, ਸ਼ੇਸ਼ ਨਾਗ ਦਾ ਪੀਰ ਅਤੇ ਸੇਜਾ ਬਣਾਉਣ ਵਾਲਾ ਵਿਸ਼ਨੂੰ ਵੀ ਉਹ ਪਰਮੇਸ਼ੁਰ ਦੇ ਨਾਮ ਦੀ ਸਰਵਣ ਦੀ ਮਹਿਮਾ ਨੂੰ ਕਹਿੰਦਾ ਹੈ। ਤੇ ਪਾਤਸ਼ਾਹ ਜਨਕ ਵਰਗੇ ਜਿਹੜੇ ਰਾਜੇ ਹੋਏ ਹਨਗੇ ਉਹ ਵੀ ਸੱਚੇ ਪਾਤਸ਼ਾਹ ਦੇ ਨਾਮ ਦੀ ਮਹਿਮਾ ਨੂੰ ਸਰਵਣ ਨੂੰ ਕਸਮ ਕਰਦੇ ਹਨਗੇ। ਸੁਣਿਆ ਸੇਖ ਪੀਰ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਸਰਵਣ ਕੀਤਾ, ਉਹਨਾਂ ਦੀਆਂ ਸੇਖ ਜੰਮਣ ਵਾਲੀਆਂ ਜਿਹੜੀਆਂ ਪੀੜਾਂ ਸੀ ਉਹ ਸਾਰੀਆਂ ਨੂੰ ਨਿਵਰਤ ਉਹਨਾਂ ਨੇ ਪੀੜ ਦਿੱਤਾ ਹੈ। ਤੇ ਪਾਪ ਤਖਤ ਦਾ ਜੋ ਮਾਲਕ ਸ਼ਾਹ ਪਾਤਸ਼ਾਹ ਪਰਮੇਸ਼ੁਰ ਹੈ ਉਹਦਾ ਸਰੂਪ ਹੋ ਗਿਆ ਹੈ। ਐਸਾ ਪਰਮੇਸ਼ੁਰ ਦੇ ਨਾਮ ਦਾ ਸੁਣ ਦਾ ਮਹੱਤਵ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਜੋ ਪਰਮੇਸ਼ੁਰ ਦੇ ਨਾਮ ਦਾ ਸਰਵਣ ਕਰਨਗੇ, ਜੇ ਉਹ ਸ਼ੇਖ ਬਿਰਦ ਜਾਤੀ ਵਾਲੇ ਬਣਨਾ ਚਾਹੁਣਗੇ, ਪੀਰ ਬਣਨਾ ਚਾਹੁਣਗੇ, ਪਾਤਸ਼ਾਹ ਬਣਨਾ ਚਾਹੁਣਗੇ, ਉਹ ਵੀ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਏਗਾ।
ਸੁਣਿਆ ਅੰਧੇ ਪਾਵੈ ਰਾਹੇ
ਕਰਕੇ ਜਿਸ ਪ੍ਰਕਾਰ ਸੂਰਮਾ ਜਿਹੜਾ ਹੈ ਉਹਨੂੰ ਕੋਈ ਸਮਝ ਨਹੀਂ ਹੁੰਦੀ ਕਿਸ ਪਾਸੇ ਜਾਣਾ ਹੈ, ਪਰ ਜਦੋਂ ਆਵਾਜ਼ ਦਈਏ ਕਿ ਇਸ ਪਾਸੇ ਨੂੰ ਸਿੱਧੇ ਤੁਰੇ ਆਓ, ਸੁਣਨ ਸਾਰ ਜਿਹੜੇ ਅੰਧੇ ਹੈ ਉਹਨਾਂ ਨੂੰ ਇਹ ਰਾਹ ਦੇ ਉੱਤੇ ਮੈਂ ਖੜਾ, ਇੱਧਰ ਨੂੰ ਆ ਜਾਓ, ਆਵਾਜ਼ ਦੇ ਨਿਸ਼ਾਨੇ 'ਤੇ ਉਹ ਆ ਜਾਂਦੇ ਹੈ। ਇਸ ਪ੍ਰਕਾਰ ਅੰਧੇ ਪੁਰਖ ਵੀ ਰਾਹ ਦੀ ਪ੍ਰਾਪਤੀ ਕਰ ਲੈਂਦੇ ਹੈ ਸੁਣ ਕੇ। ਇਸੇ ਪ੍ਰਕਾਰ ਸਾਧ ਸੰਗਤ ਜੀ ਸੁਣਿਆ ਅੰਧੇ ਪਾਵੈ ਰਾਹ ਸਰਵਣ ਦੀ ਮਹਿਮਾ ਨੂੰ, ਜਿਹੜੇ ਅੰਧੇ ਅਗਿਆਨੀ ਜੀਵ ਹੈ ਉਹ ਪਰਮਾਤ ਦੇ ਰਾਹ ਨੂੰ ਪਾ ਕੇ ਨਾਮ ਦੇ ਸਰਵਣ ਦੀ ਮਹਿਮਾ ਨੂੰ ਇਹ ਸਾਰੇ ਗਾਉਂਦੇ ਹੈ ਕਿ ਮਹਾਰਾਜ ਸਾਹਿਬ ਦੇ ਨਾਮ ਕਰਕੇ ਅਸੀਂ ਅੰਧੇ ਸੀ, ਅਗਿਆਨੀ ਸੀ, ਅਸੀਂ ਵੀ ਪਰਮਾਤ ਦੇ ਗਿਆਨ ਰੂਪੀ ਰਾਹ ਨੂੰ ਪਾ ਲਿਆ ਹੈ। ਇਸ ਪ੍ਰਕਾਰ ਜੋ ਵੀ ਅਗਿਆਨੀ ਅੱਗੇ ਨੂੰ ਮਹਾਰਾਜ ਦੇ ਨਾਮ ਨੂੰ ਸਰਵਣ ਕਰਨਗੇ ਉਹ ਵੀ ਭਗਤੀ ਸਾਹਿਬ ਗਿਆਨ ਰੂਪੀ ਰਸਤੇ ਨੂੰ ਪਾ ਲੈਣਗੇ। ਸਰਵਣ ਕਰਨੇ ਕਰਕੇ ਸਾਧ ਸੰਗਤ ਜੀ ਸਰਵਣ ਦੀ ਮਹਿਮਾ ਨੂੰ, ਅੰਧੇ ਅਗਿਆਨੀ ਜਿਹੜੇ ਜੀਵ ਪਰਮੇਸ਼ੁਰ ਦੇ ਮਾਰਗ ਰਸਤੇ ਨੂੰ ਭਗਤੀ ਸਾਹਿਬ ਗਿਆਨ ਨੂੰ ਪਾਉਂਦੇ ਹੈ ਉਹ ਵੀ ਸਰਵਣ ਦੇ ਮਹੱਤਵ ਨੂੰ ਗਾਉਂਦੇ ਹਨਗੇ। ਇਸੇ ਪ੍ਰਕਾਰ ਜਾਂ ਜਪ ਹੈ ਕਿਸ ਕਥਾਉਂ ਨਾਹੀਂ, ਜਦੋਂ ਅਸੀਂ ਅਗਿਆਨ ਕਾਲ 'ਚ ਜਾਣਨਾ ਚਾਹੁੰਦੇ ਕਿ ਇੱਥੇ ਕੁਛ ਦਿਸੇ, ਅਸੀਂ ਸਮਝਦੇ ਕੋਈ ਚੀਜ਼ ਨਹੀਂ ਕਿਤੇ ਹੈ, ਪਰਮੇਸ਼ੁਰ ਦੀ ਹੋਂਦ ਸਾਨੂੰ ਤਾਂ ਪ੍ਰਤੀਤ ਨਹੀਂ ਹੁੰਦੀ, ਪਰ ਜਦੋਂ ਨਾਮ ਨੂੰ ਸਰਵਣ ਕਰਨ ਲੱਗ ਜਾਈਏ ਉਸ ਵੇਲੇ ਬਿੱਤੀ ਦੇ ਅੰਦਰ ਖੜਾ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਕੋਟ ਸੂਰ ਨਾਨਕ ਪ੍ਰਕਾਸ਼। ਉਸ ਪ੍ਰਕਾਸ਼ ਦੇ ਨਾਲ ਅਸੀਂ ਅੰਧੇ ਅਗਿਆਨੀ ਜਿਨ੍ਹਾਂ ਦੇ ਮਨ ਬੁੱਧ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ, ਉਹ ਅਨੁਭਵ ਦੇ ਰਾਹ ਨੂੰ ਪਰਮਾਰਥ ਰੂਪ ਦੇ ਰਸਤੇ ਨੂੰ ਪਾ ਲਈਦਾ ਹੈ। ਕਿਉਂ ਮਹਾਰਾਜ? ਉਹ ਜਿਨ੍ਹਾਂ ਜਿਨ੍ਹਾਂ ਰਾਹ ਪਾਇਆ ਹੈ ਅਗਿਆਨ ਨੂੰ ਛੱਡ ਕੇ ਪਰਮਾਰਥ ਦੇ ਅਨੁਭਵ ਦੇ ਪ੍ਰਕਾਸ਼ ਨੂੰ, ਉਹ ਵੀ ਸਰਵਣ ਦੀ ਮਹਿਮਾ ਨੂੰ ਗਾਉਂਦੇ ਹੈ।
ਨਾਨਕ ਭਗਤਾਂ ਸਦਾ ਵਿਗਾਸੁਣਿਆ ਹਾਥ ਹੋਵੇ ਅਸਗਾਹ,
ਸੁਣਿਆ ਹਾਥ ਹੋਵੇ ਅਸਗਾਹ। ਪਰਮੇਸ਼ੁਰ ਦੇ ਨਾਮ ਦਾ ਸਰਵਣ ਕਰਨੇ ਕਰਕੇ ਹਾਥ ਹੋਵੇ ਅਸਗਾਹ, ਅਸਗਾਹ ਜਿਹੜੇ ਡੂੰਘੇ ਦਰਿਆ ਹੈ ਉਹ ਹੱਥਕ ਹੋ ਜਾਂਦੇ ਹੈ, ਛੋਟੇ ਹੋ ਜਾਂਦੇ ਹੈ। ਮਹਾਰਾਜਾ ਰਣਜੀਤ ਸਿੰਘ ਜੀ ਜਿਸ ਵਕਤ ਗਏ ਹਨਗੇ ਪਿਸ਼ੌਰ ਵੱਲ ਨੂੰ ਚੜ੍ਹਾਈ ਕਰਕੇ, ਉਸ ਵੇਲੇ ਅੜਕਣ ਕਿਸੇ ਨੇ ਰਾਹ ਨੂੰ ਨਹੀਂ ਦਿੱਤਾ, ਉਸ ਲੰਘਣ ਵਾਸਤੇ ਸਾਧ ਸੰਗਤ ਜੀ ਬੜੇ ਯਤਨ ਕੀਤੇ ਅਤੇ ਉਸ ਵਕਤ ਕੋਈ ਯਤਨ ਨਾ ਬਣਿਆ। ਜਦੋਂ ਬੇੜੀਆਂ ਆਦਕਾਂ ਦਾ ਤਾਂ ਮਹਾਰਾਜੇ ਨੇ ਹਾਥੀ ਆਪਦਾ ਵਿੱਚ ਠੇਲ ਦਿੱਤਾ ਅਤੇ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ ਜਿਹੜੇ ਸਨ ਇਹਨਾਂ ਨੂੰ ਕਿਹਾ, ਬਾਬਾ ਜੀ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ। ਇਹ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਗਏ। ਜਿਸਦਾ ਸੁਖਮਨੀ ਸਾਹਿਬ ਦਾ ਪਾਠ ਤੋਰਿਆ ਅਤੇ ਫੌਜ ਨੂੰ ਕਿਹਾ ਕਿ ਲੰਘੇ ਚੱਲੋ, ਸਾਰਿਆਂ ਦੇ ਗੋਡੇ ਗੋਡੇ ਪਾਣੀ ਹੋ ਗਿਆ। ਅੜਕ ਨੇ ਇਸ ਪ੍ਰਕਾਰ ਰਾਹ ਦੇ ਦਿੱਤਾ। ਜਦੋਂ 200 ਦਾ ਦਸਤਾ ਰਹਿ ਗਿਆ ਅੜੀ ਵਿੱਚ ਰਹਿ ਕੇ ਲੰਘ ਚੱਲਾਂਗੇ, ਕਹਿੰਦੇ ਇੰਨਾ ਕੁ ਮਹਾਰਾਜ ਕਹਿੰਦਾ ਦਰਿਆ ਦੀ ਭੇਟਾ ਵੀ ਚਾਹੀਦਾ। 200 ਦਾ ਦਸਤਾ ਭੇਟਾ ਕਰਕੇ ਸੁਖਮਨੀ ਸਾਹਿਬ ਦਾ ਭੋਗ ਪਾ ਕੇ ਜਦੋਂ ਬਾਹਰ ਹਾਥੀ ਕੱਢਿਆ ਅਤੇ ਉਸ ਵੇਲੇ ਸਾਧ ਸੰਗਤ ਜੀ ਅੜਕ ਫੇਰ ਉਸੇ ਤਰ੍ਹਾਂ ਸਲਾਹ ਹੋ ਕੇ ਚੱਲ ਪਿਆ। ਇਸ ਪ੍ਰਕਾਰ ਮਹਾਰਾਜ ਦੇ ਨਾਮ ਦੇ ਸੁਣਨੇ ਕਰਕੇ ਅਸਗਾਹ ਡੂੰਘੇ ਜਿਹੜੇ ਦਰਿਆ ਉਹ ਵੀ ਹਾਥ ਵਾਲੇ ਹੋ ਜਾਂਦੇ ਨੇ। ਇਸੇ ਪ੍ਰਕਾਰ ਇੱਕ ਗੁਜਰੀ ਸੀ, ਪੰਡਲੋੜਾ ਵਿਦਵਾਨ ਸੀ, ਉਹ ਕਥਾ ਕਰਦਾ ਉਹਨੂੰ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਕਹੀ ਕਿ ਮਹਾਰਾਜ ਦਾ ਨਾਮ ਦਰਿਆ ਬੇੜੀ ਦੀ ਨਿਆਣੀ ਹੈ ਦਰਿਆ ਵਿੱਚ। ਇਹ ਗੁਜਰੀ ਕਿਹਾ ਵੀ ਅੱਜ ਮੈਂ ਮਹਾਰਾਜ ਦਾ ਨਾਮ ਸੁਣਿਆ ਹੈ ਅਤੇ ਅੱਜ ਰਸਤਾ ਦਰਿਆ ਦੇ ਕੀ ਘਾਟ ਨੂੰ ਜਾਣਾ, ਹੁਣ ਇਸੇ ਰਸਤੇ ਚੱਲੀਏ। ਸੁਣ ਕਰਕੇ ਨਿਸ਼ਚਾ ਕਰਕੇ ਮਹਾਰਾਜ ਦੇ ਨਾਮ ਦਾ ਉਚਾਰਨ ਕਰਦੀ ਹੋਈ ਦਰਿਆ ਦੇ ਵਿੱਚ ਛੋਟਾ ਛੋਟਾ ਗਿੱਟੇ ਗਿੱਟੇ ਪਾਣੀ ਆ ਗਿਆ ਲੰਘੀ। ਇਸ ਦਾ ਰੋਜ਼ ਆ ਜਾ ਕਰੇ। ਇੱਕ ਦਿਨ ਉਹ ਪੰਡਤ ਦੇ ਤਾਈਂ ਕਹਿਣ ਲੱਗੀ, ਮਹਾਰਾਜ ਤੁਸੀਂ ਮੇਰੇ ਮੁਰਸ਼ਦ ਹੋ, ਮੇਰੇ ਘਰ ਚੱਲ ਕੇ ਪ੍ਰਸ਼ਾਦ ਪਾਓ। ਪੰਡਤ ਨੂੰ ਤੋਰਿਆ ਜਿਸ ਵਕਤ ਪੰਡਤ ਨੂੰ ਤੋਰਿਆ, ਪੰਡਤ ਚੱਲਿਆ ਬੇੜੀ ਵੱਲ ਨੂੰ, ਕਹਿੰਦੀ ਇੱਧਰ ਵੀ ਲੰਘ ਚੱਲੋ। ਪੰਡਤ ਕਹਿੰਦਾ ਡੂੰਘਾ ਪਾਣੀ ਹੈ, ਜਦੋਂ ਵੜਿਆ ਤੇ ਡੁੱਬਣ ਲੱਗਾ। ਕਹਿਣ ਲੱਗੀ ਦੇ ਪੜ੍ਹਦਾ ਪੜ੍ਹਦਾ ਪੜ੍ਹ ਗਿਆ ਪੜ੍ਹਲੇ ਚਾਰੇ ਵੇਦ, ਤੇ ਤੈਨੂੰ ਨਿਸ਼ਚਾ ਨੀ ਆਇਆ ਰਿਹਾ ਢੇਡ ਕੋ ਢੇਡ। ਮੈਂ ਇੱਕ ਦਿਨ ਨਿਸ਼ਚਾ ਕਰਕੇ ਪਾਰ ਤੁਰ ਗਈ, ਤੂੰ ਪੜ੍ਹਦਾ ਇੰਨੀ ਵਿਦਿਆ ਪੜ੍ਹ ਕੇ ਵੀ ਫੇਰ ਵੀ ਵਿੱਚੇ ਡੁੱਬੀ ਜਾਂਦਾ। ਇਸ ਪ੍ਰਕਾਰ ਸਾਧ ਸਿੰਘ ਜੀ ਮਹਾਰਾਜ ਦੇ ਨਾਮ ਦੇ ਸਰਵਣ ਦੀ ਬੜੀ ਭਾਰੀ ਮਹਿਮਾ। ਸੁਣਿਆ ਹਾਥ ਵਸਵਾ ਜਿਹੜੇ ਡੂੰਘੇ ਦਰਿਆ ਹਨ ਉਹ ਵੀ ਆਦਿ ਨਿਆਈ ਹੋ ਜਾਂਦੇ ਹਨ। ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜਦੋਂ ਆਗਰੇ ਦੀ ਸੰਗਤ ਲੈ ਕੇ ਆਏ ਸੀ, ਉਸ ਵੇਲੇ ਵੀ ਭਾਈ ਸਾਹਿਬ ਨੇ ਕਿਹਾ ਸੀ ਗੁਰ ਕਾ ਬਚਨ ਬਸਿਆ ਜੀ ਨਾਲੇ, ਜਲ ਨੀ ਡੁੱਬੇ ਤਸਕਰ ਨੀ ਲੇਵੇ ਭਾਏ ਨੇ ਸਾਕੇ ਜਾਲੇ। ਇਹ ਸ਼ਬਦ ਦਾ ਕੀਰਤਨ ਕਰਦੇ ਭਾਈ ਸਾਹਿਬ ਸਾਰੀ ਸੰਗਤ ਨੂੰ ਦਿਨ ਛਪਿਆ ਸੀ ਦੁਆਬੇ ਵੱਲੋਂ। ਸ੍ਰੀ ਗੋਇੰਦਵਾਲ ਸਾਹਿਬ ਵਿਆਸਾ ਚ ਬਿਨਾਂ ਦਰਿਆ ਬੇੜੀ ਤੋਂ ਗੋਡੇ ਗੋਡੇ ਪਾਣੀ ਸਾਰਿਆਂ ਦੇ ਆਏ ਸੀ, ਲੰਘੇ ਆਏ ਸੀ। ਇਹ ਮਹਾਰਾਜ ਦੇ ਨਾਮ ਦੀ ਬੜੀ ਭਾਰੀ ਮਹਿਮਾ ਹੈ। ਫਿਰ ਬੱਚਿਆਂ ਦੇ ਪੈਰੀ ਭਾਈ ਗੁਰਦਾਸ ਸਾਹਿਬ ਪਏ, ਪੁੱਛਿਆ ਕਿ ਕੀ ਕਾਰਨ ਹੈ। ਕਹਿਣ ਲੱਗੇ ਬੱਚਿਆਂ ਨੇ ਕਿਹਾ ਵੀ ਗੁਰੂ ਸਾਹਿਬ ਨੂੰ ਭਾਵੇ ਤਾਂ ਹੋ ਜਾਂਦਾ ਹੈ, ਆਪੋ ਨਹੀਂ ਕੁਝ ਕਰ ਸਕਦਾ। ਕਿਉਂ ਮਾਣ ਛੱਡ ਕੇ ਭਾਈ ਸਾਹਿਬ ਚਰਨੀ ਪਏ ਸੀ ਪਰਮੇਸ਼ਵਰ ਦਾ ਨਾਮ ਸੁਣਨੇ ਕਰਕੇ। ਇਸੇ ਪ੍ਰਕਾਰ ਅਸਗਾਹ ਜਿਹੜਾ ਸੰਸਾਰ ਸਮੁੰਦਰ ਡੂੰਘਾ ਹੈ, ਇਹ ਵੀ ਆਥਕ ਹੋ ਜਾਂਦਾ ਹੈ, ਹਾਥ ਆ ਜਾਂਦੀ ਹੈ। ਸੰਸਾਰ ਸਮੁੰਦਰ ਤੋਂ ਸਾਗਰ ਚਲੇ ਬਾਛੜ ਖੋਜ, ਜੇ ਬੱਚੇ ਦੀ ਪੈਰ ਲੰਘ ਭਰ ਕੇ ਲੰਘ ਜੀਦੀ ਹੈ, ਇਹ ਸੰਸਾਰ ਸਮੁੰਦਰ ਤੋਂ ਪਾਰ ਕਰ ਜਾਈਦਾ ਚੜ੍ਹ ਜਾਈਦਾ ਹੈ। ਸੋ ਕੀੜੀ ਜੇ ਉਸ ਪੈਰ ਵਿੱਚ ਪਈ ਤਾਂ ਉਹ ਡੁੱਬ ਜਾਂਦੀ ਹੈ। ਇਸੇ ਪ੍ਰਕਾਰ ਅਸੀਂ ਅਲਪਗਤਾ ਡੁੱਬਦੇ ਰਹਿੰਦੇ ਹਾਂ ਸੰਸਾਰ ਸਮੁੰਦਰ 'ਚ। ਬ੍ਰਹਮ ਦੇਵਤੇ ਜਿਹੜੇ ਬੱਚੇ ਦੀ ਪੈਰ ਦੀ ਖੋਜ ਦੀ ਨਹੀਂ ਆਈ, ਸੰਸਾਰ ਸਮੁੰਦਰ ਭਰ ਜਾਂਦੇ। ਮਹਾਰਾਜ ਦੇ ਨਾਮ ਦੀ ਸਰਵਣ ਦੀ ਐਡੀ ਭਾਰੀ ਮਹਿਮਾ ਹੈ। ਸੁਣਿਆ ਹਾਥ ਹੋਇਆ ਸਗਾਹ ਹੋ, ਪਰਮੇਸ਼ਵਰ ਦਾ ਨਾਮ ਸਰਵਣ ਕਰਨੇ ਕਰਕੇ ਜਿਹੜਾ ਇਹ ਹੱਥ ਕੋ ਆਇਆ ਅਲਪਗ ਜੀਵ ਹੈ ਛੋਟਾ ਜਿਹਾ, ਅਸਗਾਹ ਸਮੁੰਦਰ ਰੂਪ ਪਰਮੇਸ਼ਵਰ ਦਾ ਰੂਪ ਹੀ ਹੋ ਜਾਂਦਾ ਹੈ। ਐਸੇ ਪਰਮੇਸ਼ਵਰ ਦੇ ਨਾਮ ਦੀ ਸੁਣ ਦੀ ਬੜੀ ਭਾਰੀ ਮਹਿਮਾ ਹੈ। ਜੇ ਜਿਨ੍ਹਾਂ ਦੇ ਅਸਗਾਹ ਬ੍ਰਹਮ ਹਾਥ ਚ ਆ ਗਿਆ, ਹਸਾਵਨ ਵੱਧ ਜੀ ਨੂੰ ਸਖਿਆਤ ਹੋ ਗਿਆ, ਉਹ ਵੀ ਮਹਾਰਾਜ ਦੇ ਨਾਮ ਦੇ ਸੁਣਨ ਦੀ ਮਹਿਮਾ ਨੂੰ ਕਹਿ ਰਹੇ ਹਨ।
ਨਾਨਕ ਭਗਤਾਂ ਸਦਾ ਵਿਗਾਸ,
ਗੁਰੂ ਸਾਹਿਬ ਜੀ ਕਹਿੰਦੇ ਜੋ ਸੱਚੇ ਪਾਤਸ਼ਾਹ ਦੇ ਭਗਤ ਹਨ ਉਹਨਾਂ ਦੇ ਅੰਦਰ ਸਦਾ ਪਰਮੇਸ਼ਵਰ ਦੇ ਨਾਮ ਕਰਕੇ ਵਿਗਾਸ ਖੜਾਓ ਰਹਿੰਦਾ ਹੈ, ਵਿਸ਼ੇਸ਼ ਕਰਕੇ ਗਾਸ ਪ੍ਰਕਾਸ਼ ਰਹਿੰਦਾ ਹੈ।
ਸੁਣਿਆ ਦੁੱਖ ਪਾਪ ਕਾ ਨਾਸ਼,
ਪਰਮੇਸ਼ਵਰ ਦੇ ਨਾਮ ਦੇ ਸੁਣਨੇ ਕਰਕੇ ਹੀ ਦੁੱਖ ਧਨੰਤਰ ਦੁੱਖਾਂ ਨੂੰ ਨਾਸ਼ ਕਰਨ ਵਾਲਾ, ਪਾਪਾਂ ਦੀ ਨਿਵਰਤੀ ਕਰਨ ਵਾਲਾ, ਪ੍ਰਾਣ ਬਚਣ ਵਾਲਾ ਵਿਆਸ ਵੀ ਸਭ ਮਹਾਰਾਜ ਦੇ ਨਾਮ ਦੇ ਮਹਾਤਮ ਦੇ ਸਰਬਣ ਨੇ ਕਹਿ ਰਹੇ ਹੈ।